ਗਰੀਬਨਵਾਜ ਪੰਚਮ ਪਾਤਸ਼ਾਹ ਜੀ ਦੇ ਪਾਸ ਬਾਦਾ ਭੇਜਿਆ ਐਦੀ ਆਇਆ ਹੈ ਐਦਨਾਮਾ ਲੈ ਕੇ ਗੁਰਦੇਵ ਦੇ ਦਰਸ਼ਨ ਕਰਕੇ ਪ੍ਰਭਾਵਿਤ ਹੋਇਆ ਨਮਸਕਾਰ ਕੀਤੀ ਐਦਨਾਮਾ ਗੁਰੂ ਚਰਨਾਂ ਚ ਰੱਖਿਆ। ਮਹਾਰਾਜ ਜੀ ਨੇ ਪੜਿਆ ਤੇ ਐਦੀ ਨੂੰ ਆਖਿਆ ਬਾਦਸ਼ਾਹ ਨੂੰ ਜਾ ਕੇ ਕਹੋ ਕਿ ਅਸੀਂ ਆਵਾਂਗੇ ਲਾਹੌਰ ਤੇ ਲਾਹੌਰ ਆ ਕੇ ਗੱਲਬਾਤ ਕਰਾਂਗੇ। ਇਹ ਜਿਹੜਾ 2 ਲੱਖ ਰੁਪਇਆ ਉਹ ਦੰਡ ਦੇਣਾ ਕਹਿੰਦਾ ਇਹਦੇ ਸੰਬੰਧ ਚ ਉੱਥੇ ਆ ਕੇ ਗੱਲ ਕਰਾਂ। ਐਦੀ ਵਾਪਸ ਚਲਾ ਗਿਆ। ਉਹਨੇ ਜਾ ਕੇ ਚੰਦੂ ਨੂੰ ਦੱਸਿਆ। ਚੰਦੂ ਨੇ ਖਿਜ ਖਾ ਕੇ ਬਾਦਸ਼ਾਹ ਨੂੰ ਜਾ ਕੇ ਗੱਲ ਕੀਤੀ, ਵੇਖੋ ਜੀ ਗੁਰੂ ਜੀ ਕਿਵੇਂ ਵਧੀਕੀ ਕਰ ਰਹੇ ਨੇ, ਤੁਹਾਡਾ ਸੱਦਾ ਸੁਣ ਕੇ ਵੀ ਨਹੀਂ ਆਏ। ਬਾਦਸ਼ਾਹ ਨੇ ਆਖਿਆ ਜੇ ਉਹ ਕਹਿ ਰਹੇ ਨੇ ਵੀ ਆਵਾਂਗਾ, ਆਪਾਂ ਕੁਝ ਦਿਨ ਉਡੀਕ ਲੈਨੇ ਆ, ਜੇ ਉਹ ਨਾ ਆਏ ਤੇ ਫਿਰ ਜਿਵੇਂ ਤੂੰ ਕਹੇਗਾ ਉਦਾਂ ਕਰਾਂ। ਇਹਦੇ ਜਾਣੀ ਜਾਣ ਪੰਜਵੇਂ ਪਾਤਸ਼ਾਹ ਜਾਣਦੇ ਸਨ ਕਿ ਭਵਿੱਖ ਵਿੱਚ ਹੁਣ ਅਸੀਂ ਸ਼ਹੀਦੀ ਪ੍ਰਾਪਤ ਕਰਨੀ ਹੈ। ਕੋਠਾ ਸਾਹਿਬ ਵਾਲੇ ਪਾਵਨ ਸਥਾਨ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰਦੇ ਮਹਾਰਾਜ ਜੀ, ਸ਼ਾਮ ਜੀ ਦਾ ਸਮਾਂ ਸੀ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਔਰ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਦਿਆ, ਵਚਨ ਕੀਤਾ ਕਿ ਹੁਣ ਅਸੀਂ ਭਾਣਾ ਵਰਤਾਉਣਾ ਹੈ। 5 ਪੈਸੇ ਸ਼੍ਰੀ ਫਲ ਲੈ ਕੇ 3 ਪਰਿਕਰਮਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ। ਬਾਬਾ ਜੀ ਨੇ ਬੇਨਤੀ ਕੀਤੀ, ਮਹਾਰਾਜ ਇਹ ਖੇਡ ਕੀ ਹੈ? ਪਾਤਸ਼ਾਹ ਕਹਿਣ ਲੱਗੇ ਸਾਰੇ ਕਾਰਨ ਉਦੋਂ ਪ੍ਰਗਟ ਹੋ ਜਾਣਗੇ ਜਦੋਂ ਅਸੀਂ ਲਾਹੌਰ ਜਾਵਾਂਗੇ। ਤੁਸੀਂ ਗੁਰਿਆਈ ਦਾ ਤਿਲਕ ਦਿਓ ਜਿਵੇਂ ਪਹਿਲੇ ਸਤਿਗੁਰਾਂ ਨੂੰ ਦਿੰਦੇ ਆਏ ਹੋ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਦਿੱਤਾ ਹੈ। 6ਵੇਂ ਪਾਤਸ਼ਾਹ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀ ਜੋਤ ਨੂੰ ਬਿਰਾਜਮਾਨ ਕਰ ਦਿੱਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਲਾਗੇ ਬੈਠੇ ਗੁਰਦੇਵ ਨੇ ਬਚਨ ਕੀਤਾ ਕਿ ਗੁਰਤਾ ਗੱਦੀ ਦੇਣ ਵਾਲਾ ਇਹ ਪ੍ਰਸੰਗ ਹਾਲੇ ਪ੍ਰਗਟ ਨਹੀਂ ਕਰਨਾ ਸੰਗਤ ਵਿੱਚ, ਜਦੋਂ ਸਮਾਂ ਆਵੇਗਾ ਉਦੋਂ ਪ੍ਰਗਟ ਕਰਨਾ, ਤੇ ਬਾਬਾ ਜੀ ਤੁਸੀਂ ਉਦੋਂ ਗੁਰਤਾ ਗੱਦੀ ਦੀ ਜਿਹੜੀ ਦਸਤਾਰ ਹੈ ਸਾਡੀ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨੀ। ਇਹ ਸਾਰਾ ਪ੍ਰਸੰਗ ਆਪਾਂ ਕੱਲ ਦੀ ਕਥਾ ਵਿੱਚ ਸਰਵਣ ਕੀਤਾ। 6ਵੇਂ ਪਾਤਸ਼ਾਹ ਦੇ ਨੇਤਰ ਵੀ ਭਰ ਗਏ ਸੁਣ ਕੇ ਕਿ ਪਿਤਾ ਗੁਰਦੇਵ ਜੀ ਹੁਣ ਪਹਾੜਾਂ ਵਰਤਾਉਣਗੇ। ਜਾਣਦੇ ਨੇ 6ਵੇਂ ਪਾਤਸ਼ਾਹ ਵੀ ਕੀ ਖੇਡ ਵਰਤਣੀ ਆਉਣ ਵਾਲੇ ਸਮੇਂ ਚ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਾਹਿਬ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ, ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗਵਣ ਹੋ ਤੈ ਆਥ ਬਣੋ, ਚਹੁ ਚੱਕੀ ਕੀਅਨ ਲੋਆ, ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਆ, ਦੂਣੀ ਚੌਣੀ ਕਰਾ ਮਾਤ, ਸੱਚੇ ਕਾ ਸੱਚਾ ਢੋਆ, ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋ। 5ਵੇਂ ਪਾਤਸ਼ਾਹ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿਚ ਆਪਣਾ ਧਿਆਨ ਜੋੜਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ, ਦੋਹਰਾ ਇਸ ਕ੍ਰਿਤ ਕੋ ਕਰ ਸਤਿਗੁਰੂ, ਨਿਸਾ ਪਾਈ ਪੁਨਿਆਏ।
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੇ ਦਿੱਤੀ ਹੈ 5ਵੇਂ ਪਾਤਸ਼ਾਹ ਨੇ। ਇਹ ਸਾਰੀ ਕ੍ਰਿਤ ਕਰਨ ਤੋਂ ਬਾਅਦ ਜਦੋਂ ਕੁਝ ਸਮਾਂ ਬੀਤ ਗਿਆ, ਰਾਤ ਪੈ ਗਈ, ਕਾਫੀ ਹਨੇਰਾ ਪੈ ਗਿਆ।
ਗ੍ਰਹਿ ਪ੍ਰਵੇਸ਼ ਭੋਜਨ ਕਰਿਓ, ਬੈਠ ਪ੍ਰਿਅੰਕ ਸੁਹਾਏ।
ਸਤਿਗੁਰੂ ਜੀ ਕੋਠਾ ਸਾਹਿਬ ਹੀ ਤਕਰੀਬਨ ਜ਼ਿਆਦਾ ਬਿਰਾਜਦੇ ਸੀ ਰਾਤ ਨੂੰ, ਪਰ ਅੱਜ ਮਾਤਾ ਗੰਗਾ ਜੀ ਨੂੰ ਵੀ ਦਰਸ਼ਨ ਦੇਣੇ ਨੇ ਅੰਤਲੇ, ਉਹਨਾਂ ਨੂੰ ਵੀ ਧੀਰਜ ਦੇਣਾ ਹੈ। ਇਸ ਕਰਕੇ ਗੁਰਦੇਵ ਜੀ ਕੋਠਾ ਸਾਹਿਬ ਤੋਂ ਚੱਲ ਕੇ ਆਪਣੇ ਮਹਿਲਾਂ ਵਿੱਚ ਆਏ ਹਨ। ਆਪਣੇ ਮਹਿਲਾਂ ਵਿੱਚ ਆ ਕੇ ਪ੍ਰਵੇਸ਼ ਕੀਤਾ, ਸੋਹਣੇ ਪਲੰਘੇ ਤੇ ਸ਼ੋਭਦੀਪ ਹੋਏ ਨੇ। ਸਤਿਕਾਰਯੋਗ ਮਾਤਾ ਗੰਗਾ ਜੀ ਨੇ ਆਪਣੇ ਹੱਥੀਂ ਗੁਰਦੇਵ ਨੂੰ ਪ੍ਰਸ਼ਾਦੇ ਦਾ ਥਾਲ ਪਰੋਸਿਆ। 5ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਭੋਜਨ ਛਕਿਆ ਤੇ ਪਲੰਘੇ ਤੇ ਬਿਰਾਜੇ ਹਨ।
ਚੌਪਾਈ ਸਾਧਵੀ ਸ਼੍ਰੀ ਗੰਗਾ ਚੱਲ ਆਈ।
ਸਾਧਵੀ ਕਹਿੰਦੇ ਆ ਪਤਵਰਤਾ ਇਸਤਰੀ ਨੂੰ। ਮਾਤਾ ਗੰਗਾ ਜੀ ਪਤਵਰਤਾ ਇਸਤਰੀ ਹਨ। ਪਤਵਰਤਾ ਇਸਤਰੀ ਕਿਸ ਨੂੰ ਕਹਿੰਦੇ ਨੇ? ਜੋ ਆਪਣੇ ਪਤੀ ਤੋਂ ਇਲਾਵਾ ਦੁਨੀਆਂ ਦੇ ਸਮਸਤ ਮਰਦਾਂ ਨੂੰ ਇਸਤਰੀ ਰੂਪ ਕਰਕੇ ਵੇਖੇ ਉਹਨੂੰ ਪਤਵਰਤਾ ਇਸਤਰੀ ਕਹਿੰਦੇ। ਹੋਰ ਕਈ ਨਿਸ਼ਾਨੀਆਂ ਨੇ ਪਤਵਰਤਾ ਇਸਤਰੀ ਦੀਆਂ, ਉਹਨਾਂ ਚ ਇੱਕ ਨਿਸ਼ਾਨੀ ਇਹ ਹੈ ਕਿ ਆਪਣੇ ਪਤੀ ਤੋਂ ਇਲਾਵਾ ਦੁਨੀਆਂ ਦੇ ਜਿਤਨੇ ਵੀ ਮਰਦ ਨੇ ਉਹਨਾਂ ਨੂੰ ਇਸਤਰੀ ਰੂਪ ਕਰਕੇ ਵੇਖੇ, ਕਿਸੇ ਨੂੰ ਮਰਦ ਰੂਪ ਕਰਕੇ ਨਾ ਵੇਖੇ, ਔਰ ਆਪਣੇ ਪਤੀ ਦੀ ਆਗਿਆ ਵਿੱਚ ਚੱਲ ਕੇ ਆਪਣੇ ਪ੍ਰਾਣ ਤੱਕ ਆਪਣੇ ਪਤੀ ਤੋਂ ਨਿਛਾਵਰ ਕਰ ਦੇਵੇ, ਉਹ ਪਤਵਰਤਾ ਇਸਤਰੀ ਹੁੰਦੀ ਹੈ। ਸਤਿਕਾਰਯੋਗ ਬਾਤ ਆ, ਗੰਗਾ ਜੀ ਐਸੇ ਪਤਵਰਤਾ ਇਸਤਰੀ ਹਨ, ਉਹ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਏ ਹਨ।
ਬੈਠੀ ਨਿਕਟ ਦੇਖ ਸੁਖ ਪਾਈ,
ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਪੱਖਾ ਝੱਲਦੇ ਆ ਮਾਤਾ ਜੀ ਆਪਣੇ ਹੱਥੀ, ਗਰਮੀਆਂ ਦੇ ਦਿਨ ਸਨ, ਔਰ ਨਾਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ ਕੋਲ ਬੈਠ ਕੇ।
ਸ਼੍ਰੀ ਅਰਜਨ ਸਭ ਬਾਤ ਬਖਾਨੀ,
ਪੰਜਵੇਂ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਸੰਬੋਧਨ ਕਰਦਿਆਂ ਸਾਰੀ ਵਾਰਤਾ ਦੱਸੀ ਹੈ, ਸਾਰਾ ਬਚਨ ਸੁਣਾਇਆ ਹੈ।
ਸੁਣੋ ਆਰਜੀ ਪਾਗ ਮਹਾਨੀ,
ਮਹਾਰਾਜ ਜੀ ਕਹਿਣ ਲੱਗੇ ਹੇ ਆਰਿਆ ਪੁੱਤਰੀ, ਆਰਿਆ ਦਾ ਮਤਲਬ ਹੁੰਦਾ ਸ੍ਰੇਸ਼ਟ ਪਿਤਾ ਦੀ ਸ੍ਰੇਸ਼ਟ ਧੀ। ਮਹਾਰਾਜ ਜੀ ਕਹਿੰਦੇ ਹੇ ਆਰਿਆ ਸੁਣ, ਤੂੰ ਵੱਡਿਆ ਭਾਗਾਂ ਵਾਲੀ ਹੈ, ਤੇਰੇ ਭਾਗ ਬੜੇ ਸ੍ਰੇਸ਼ਟ ਤੇ ਉੱਤਮ ਹਨ।
ਲਾਪੁਰ ਕੋ ਅਮ ਕਰੇ ਪਿਆਨਾ,
ਕਿਉਂ ਭਾਗ ਮਹਾਨ ਨੇ, ਕਿਉਂਕਿ ਤੂੰ ਧੰਨ ਗੁਰੂ ਰਾਮਦਾਸ ਸਾਹਿਬ ਦੇ ਘਰ ਆਈ ਹੈ, ਚੱਲ ਕੇ ਗੁਰੂ ਨਾਨਕ ਸਾਹਿਬ ਦੇ ਘਰ ਚ ਸੇਵਾ ਕਰਦੀ। ਸੁਣ, ਹੁਣ ਅਸੀਂ ਲਾਹੌਰ ਜਾਣ ਦੀ ਤਿਆਰੀ ਕਰ ਲਈ ਹੈ ਗੰਗਾ, ਅਸੀਂ ਹੁਣ ਲਾਹੌਰ ਨੂੰ ਜਾਣ ਦਾ ਤਿਆਰਾ ਕਰ ਲਿਆ, ਪਿਆਨਾ ਕਰਨਾ ਕੱਲ ਨੂੰ।
ਭੂਤ ਪ੍ਰਾਤ ਨਿਸ਼ਚੇ ਹੋਏ ਜਾਣਾ,
ਇਸ ਗੱਲ ਦਾ ਹੁਣ ਨਿਸ਼ਚਾ ਹੈ ਪੱਕੇ ਤੌਰ ਤੇ ਵੀ ਕੱਲ ਸਵੇਰ ਹੁੰਦਿਆਂ ਹੀ ਅਸੀਂ ਗੁਰੂ ਚਰਨਾਂ ਚ ਅਰਜੋਈ ਅਰਦਾਸ ਕਰਕੇ ਲਾਹੌਰ ਨੂੰ ਚਾਲਾ ਮਾਰਨਾ, ਲਾਹੌਰ ਸ਼ਹਿਰ ਨੂੰ ਜਾਣਾ ਹੈ।
ਤਵ ਸੁਤ ਸਕਲ ਕਾਜ ਕੋ ਸਿਆਣਾ,
ਤੇਰਾ ਪੁੱਤਰ ਯਾਨੀ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹੁਣ ਉਹ ਸਰਬ ਪ੍ਰਕਾਰ ਨਾਲ ਸਾਰੇ ਕੰਮ ਕਰਨ ਨੂੰ ਸਿਆਣੇ ਹੋ ਗਏ ਨੇ, ਹੁਣ ਉਹ ਸਾਰੀ ਸੂਝ ਬੂਝ ਰੱਖਦੇ ਨੇ, ਸਾਰੀ ਜਿੰਮੇਵਾਰੀ ਘਰ ਬਾਰ ਦੀ ਸਾਂਭਣ ਵਾਸਤੇ ਉਹ ਸਖਸ਼ਮ ਹਨ।
ਧਰਮ ਧੀਰ ਤਰ ਤਰਨ ਸਮਾਨਾ,
ਧਰਮ ਨੂੰ ਧੀਰਜ ਦੇਣ ਵਾਲੇ ਧਰਮ ਦੇ ਵਿੱਚ ਧੀਰਜੀ ਨੇ, ਔਰ ਧਰਤੀ ਨੂੰ ਤੇ ਧਰਮ ਨੂੰ ਧੀਰਜ ਦੇਣ ਵਾਲੇ ਏਦਾਂ ਨੇ ਜਿਵੇਂ ਧਰਤੀ ਹੁੰਦੀ, ਜਿਵੇਂ ਧਰਤੀ ਨੀ ਹੌਸ ਸਭ ਨੂੰ ਥਾਂ ਦਿੰਦੀ ਹੈ, ਏਦਾਂ ਧਰਮ ਤੇ ਧੀਰਜ ਨੂੰ ਧਰਤੀ ਦੇ ਸਮਾਨ ਉਹ ਟੇਕ ਦੇਣ ਵਾਲੇ ਹਨ।
ਨਹੀਂ ਸਦੀਵ ਦੇ ਇਹ ਰਹੇ,
ਤੇ ਨਾਲੇ ਗੰਗਾ ਆ ਸਰੀਰਾਂ ਨਾਲ ਸਨੇਹ ਨਹੀਂ ਕਰੀਦਾ, ਨਾਲੇ ਮਹਾਰਾਜ ਜੀ ਉਪਦੇਸ਼ ਦਿੰਦੇ ਮਾਤਾ ਗੰਗਾ, ਆ ਜਿਹੜੇ ਸਰੀਰ ਨੇ ਨਾ ਇਹਨਾਂ ਸਰੀਰਾਂ ਨਾਲ ਸਨੇਹ ਨਹੀਂ ਕਰੀਦਾ, ਇਹ ਸਰੀਰ ਤਾਂ ਨਾਸ਼ਵਾਨ ਹੁੰਦੇ ਨੇ, ਇਹ ਸਰੀਰ ਤਾਂ ਬਿਨਸਣੇ ਵਾਲੇ ਹੀ ਹੁੰਦੇ ਨੇ, ਤਾਂ ਕਦੇ ਨਾ ਕਦੇ ਤਿਆਗਣੇ ਹੀ ਪੈਂਦੇ ਹਨ।
ਯਾ ਤੇ ਸੁਮਤ ਸਨੇਹ ਨਾ ਗਹੇ,
ਇਸ ਕਰਕੇ ਜਿਹੜੇ ਸੁਮਤਵਾਨ ਨੇ ਨਾ ਸਿਆਣੇ, ਉਹ ਕਦੇ ਆਪਣੀ ਦੇਹ ਨਾਲ ਪ੍ਰੇਮ ਨਹੀਂ ਕਰਦੇ, ਉਹ ਆਪਣੇ ਦੇਹ ਨਾਲ ਮੋਹ ਨਹੀਂ ਕਰਦੇ, ਆਪਣੇ ਸਰੀਰ ਨਾਲ ਮੋਹ ਨਹੀਂ ਕਰਦੇ, ਕਿਉਂਕਿ ਜਾਣਦੇ ਨੇ ਵੀ ਇੱਕ ਨਾ ਇੱਕ ਦਿਨ ਇਹਨੂੰ ਤਿਆਗਣਾ ਹੀ ਹੈ, ਜਿਹਨੂੰ ਤਿਆਗ ਹੀ ਦੇਣਾ ਇੱਕ ਨਾ ਇੱਕ ਦਿਨ, ਉਹਦੇ ਨਾਲ ਸਨੇਹ ਕਾਹਦਾ, ਉਹਦੇ ਨਾਲ ਮੋਹ ਕਾਹਦਾ।
ਜੋ ਉਪਜੈ ਸੋ ਬਿਨ ਸੰਹਾਰ,
ਇਹ ਸਰੀਰ ਕਰਕੇ ਜਿਹੜਾ ਵੀ ਸੰਸਾਰ ਵਿੱਚ ਗੰਗਾ ਜੀ ਉਪਜਿਆ ਨਾ, ਉਹ ਬਿਨਸਣਾ ਹੀ ਬਿਨਸਣਾ ਹੈ। ਮਹਾਰਾਜ ਭਗਤ ਰਵਿਦਾਸ ਜੀ ਦੇ ਬਚਨ ਨੇ, ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸ੍ਰੀ ਉਪਰ ਮਰਨਾ। ਜੋ ਉਪਜੋ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲੇ ਸਰੀਰ ਨਸ਼ਵਰ ਨੇ, ਜਿਹੜੇ ਉਪਜੇ ਨੇ ਇਹਨਾਂ ਨੇ ਬਿਨਸਣਾ ਹੈ।
ਜੋ ਉੱਚੋ ਸੋ ਗਿਰ ਨਿਹਾਰ,
ਜਿਹੜਾ ਉੱਚਾ ਹੁੰਦਾ ਉਹ ਡਿੱਗਣ ਵਾਲਾ ਵੀ ਹੁੰਦਾ, ਇਹ ਤਾਂ ਸੁਭਾਵਿਕ ਹੈ, ਜਿਹੜੀ ਚੀਜ਼ ਜਿੰਨੀ ਉੱਚੀ ਜਾਏਗੀ ਉਨੀ ਥੱਲੇ ਡਿੱਗੇਗੀ। ਹਾਂਜੀ,
ਇਹੀ ਸਨਾਤਨ ਦੇਹਨ ਧਰਮ,
ਆਦਿ ਤੋਂ, ਸਨਾਤਨ ਦਾ ਮਤਲਬ ਹੁੰਦਾ ਮੁੱਢ ਤੋਂ ਹੀ, ਇਹਨਾਂ ਦੇਹਾਂ ਦਾ, ਇਹਨਾਂ ਸਰੀਰਾਂ ਦਾ ਧਰਮ ਹੀ ਹੈ। ਇਸ ਤਨ ਦਾ ਜਿਹੜਾ ਧਰਮ ਕੀ ਹੈ, ਜੰਮਣਾ ਤੇ ਮਰਨਾ, ਦੋ ਧਰਮੇ ਹੋ ਗਏ। ਤੀਜਾ ਵਧਣਾ, ਵਧਦਾ ਵੀ ਇਹਨਾਂ ਇਹ ਸਰੀਰ ਜਦੋਂ ਜਨਮ ਤੋਂ ਲੈ ਕੇ ਮਰਨ ਤਾਈ ਵਧਦਾ, ਫਿਰ ਘਟਦਾ, ਪਹਿਲਾਂ ਵਧਦਾ ਫਿਰ ਘਟਦਾ, ਏਦਾਂ ਇਹ ਸਰੀਰ ਦੇ ਧਰਮ ਨੇ। ਇਹ ਸਨਾਤਨ ਕਹੀਏ ਮੁੱਢ ਤੋਂ ਹੀ ਇਹਨਾਂ ਸਰੀਰਾਂ ਦਾ ਧਰਮ ਹੈ, ਜਿਹੜੇ ਉਪਜੇ ਨੇ ਉਹ ਬਿਨਸਣਗੇ।
ਇਸ ਮੈਂ ਪ੍ਰੇਮ ਮਾਂ ਉਰ ਪਰਮ,
ਇਹਦੇ ਨਾਲ ਪ੍ਰੇਮ ਕਰਨਾ, ਸਰੀਰ ਨਾਲ ਮੋਹ ਕਰਨਾ, ਇਹ ਸਭ ਤੋਂ ਵੱਡਾ ਪਰਮ ਹੈ ਕਿ ਆਪਣੇ ਤਨ ਨੂੰ ਸੱਚ ਜਾਣ ਕੇ ਇਹਦੇ ਨਾਲ ਪ੍ਰੇਮ ਕਰਨਾ। ਮਹਾਰਾਜ ਜੀ ਕਹਿੰਦੇ ਤਨ ਮਿਥਿਆ ਹੈ, ਪਰ ਇਹਨੂੰ ਸੱਚ ਜਾਣ ਕੇ ਬੰਦਾ ਇਹਦੇ ਨਾਲ ਰੁਚੀ ਕਰਦਾ, ਇਹਦੇ ਨਾਲ ਪ੍ਰੇਮ ਕਰਦਾ, ਇਹੀ ਇਹ ਸਭ ਤੋਂ ਵੱਡਾ ਭਰਮ ਹੈ।
ਦਿਨ ਪ੍ਰਤ ਸਭ ਪ੍ਰਣਾਮ ਕੋ ਪਾਵੇ,
ਦਿਨ ਪ੍ਰਤੀ ਦਿਨ ਸਾਰੇ ਸਰੀਰ ਪ੍ਰਣਾਮਵਾਦੀ ਨੇ ਬਦਲ, ਜਿਹੜੀ ਚੀਜ਼ ਸਰੀਰ ਬਦਲਦਾ ਨਾ ਜਨਮ ਤੋਂ ਲੈ ਕੇ ਹੁਣ ਤਾਈ ਕਿੰਨਾ ਬਦਲਿਆ। ਆਪਣੇ ਬਚਪਨ ਦੀ ਫੋਟੋ ਵੇਖ ਕੇ ਕਈ ਵਾਰੀ ਸ਼ਾਇਦ ਪਛਾਣਨੀ ਸਾਨੂੰ ਔਖੀ ਹੋ ਜਾਏ। ਬਦਲਿਆ ਨਾ ਸਰੀਰ, ਰੋਜ਼ ਤਬਦੀਲ ਹੁੰਦਾ ਬਦਲਦਾ, ਜਿਹੜੀ ਜਿਹੜਾ ਸਰੀਰ ਬਦਲਦਾ ਉਹ ਬਿਨਸੇਗਾ। ਕੋਈ ਵੀ ਸੰਸਾਰ ਦੀ ਚੀਜ਼ ਜਿਹੜੀ ਬਦਲਦੀ ਹੈ ਉਹ ਬਦਲਣ ਤੋਂ ਬਾਅਦ ਬਿਨਸੇਗੀ, ਇਹ ਸੱਚ ਹੈ, ਸੰਸਾਰ ਦਾ ਨਿਯਮ ਹੈ।
ਪ੍ਰਥਮ ਸਮਾਨ ਸਥਿਰ ਨਾ ਰਹਾਵੇ,
ਇਹ ਸਰੀਰ ਪ੍ਰਥਮ ਸਮਾਨ ਜਿਵੇਂ ਪਹਿਲਾਂ ਸੀ ਉਦਾਂ ਸਥਿਰ ਨਹੀਂ ਰਹਿਣ ਵਾਲਾ। ਇਹ ਬੁਢੇਪੇ ਦਾ ਰੋਗ ਇਸ ਤਨ ਤੇ ਆ ਹੀ ਜਾਂਦਾ ਹੈ, ਇਹਨੇ ਤਬਦੀਲ ਹੋਣਾ ਹੀ ਹੋਣਾ ਹੈ।
ਬਾਲਕ ਤੇ ਹੋਵੇ ਸੋ ਕੁਮਾਰ,
ਵੇਖੋ ਪਹਿਲਾਂ ਬਾਲਕ ਹੁੰਦਾ, ਬਾਲਕ ਤੋਂ ਬਾਅਦ ਫਿਰ ਕੁਮਾਰ ਅਵਸਥਾ ਚ ਆਉਂਦਾ, 14-15 ਵਰਿਆਂ ਦੀ ਉਮਰ, 16 ਵਰਿਆਂ ਦੀ ਉਮਰ ਕੁਮਾਰ ਅਵਸਥਾ ਹੁੰਦੀ, ਜਿਹਨੂੰ ਆਪਾਂ ਗੱਭਰੂ ਕਹਿ ਦਿੰਦੇ ਹਾਂ। ਹਾਂਜੀ,
ਤਰਨ ਹੋ ਪੁਨ ਬ੍ਰਿਤਾ ਧਾਰੇ,
ਜਦੋਂ 20-22 ਸਾਲਾਂ ਦਾ ਹੁੰਦਾ ਉਦੋਂ ਜਵਾਨੀ ਆ ਜਾਂਦੀ ਆ ਤਨ ਤੇ ਜਵਾਨੀ ਦੇ ਨਾਲ ਫਿਰ ਸਰੀਰ ਹੌਲੇ ਹੌਲੇ ਕਰਕੇ ਤਬਦੀਲ ਹੋਣਾ ਸ਼ੁਰੂ ਹੁੰਦਾ ਹੈ।
ਜਰਾ ਗਰਸੇ ਤਬ ਜੀਰਣ ਹੋਵੇ,
ਜਵਾਨੀ ਜਾਂਦੀ ਤੇ ਜਰਾ ਰੋਗ ਆ ਜਾਂਦਾ, ਬੁਢੇਪਾ ਆ ਜਾਂਦਾ, ਜਬ ਲਗ ਜਰਾ ਰੋਗ ਨਹੀਂ ਆਇਆ। ਇਹ ਵੀ ਰੋਗ ਕਿਹਾ ਗੁਰਬਾਣੀ ਵਿਚ ਵੀ, ਬੁਢੇਪਾ ਰੋਗ ਹੀ ਆ, ਸਾਰੇ ਰੋਗ ਇਹਦੇ ਚ ਆਣ ਘੇਰਦੇ ਆ। ਉਹ ਬਾਦਸ਼ਾਹ ਕਹਿੰਦੇ ਫਿਰ ਬੁਢੇਪਾ ਆਉਂਦਾ, ਬਚਪਨ ਨੂੰ ਕਿਸ਼ੋਰ ਅਵਸਥਾ ਖਾ ਜਾਂਦੀ ਹੈ, ਕਿਸ਼ੋਰ ਅਵਸਥਾ ਨੂੰ ਜਵਾਨੀ ਖਾ ਜਾਂਦੀ ਹੈ, ਤੇ ਜਵਾਨੀ ਨੂੰ ਬੁਢੇਪਾ ਖਾ ਜਾਂਦਾ, ਤੇ ਬੁਢੇਪੇ ਨੂੰ ਕਾਲ ਖਾ ਜਾਂਦਾ। ਹਾਂਜੀ,
ਬੋਰੋ ਅੰਤ ਸਮੇ ਮੈਂ ਸੋਏ,
ਮਹਾਰਾਜ ਕਹਿੰਦੇ ਫਿਰ ਅੰਤਲਾ ਸਮਾਂ ਆ ਪਹੁੰਚਦਾ ਜੀਵ ਦਾ,
ਰੋ ਪੀਚੇ ਕੁਛ ਸ਼ੋਕ ਨਾ ਮਾਨੋ।
ਇਸ ਕਰਕੇ ਗੰਗਾ ਜੀ ਅਸੀਂ ਕੱਲ ਚਲੇ ਜਾਣਾ ਤੇ ਤੁਸੀਂ ਇੱਥੇ ਹੀ ਰਹਿਣਾ ਤੇ ਮਨ ਚ ਸ਼ੋਕ ਨਹੀਂ ਕਰਨਾ, ਕਿਸੇ ਵੀ ਪ੍ਰਕਾਰ ਦਾ ਸ਼ੋਕ ਨਹੀਂ ਮਨਾਉਣਾ।
ਇਹ ਆਪ ਤੇ ਤਜਨ ਨਠਾਨੋ,
ਆਪਣੇ ਆਪ ਦੇ ਨਹੀਂ ਛੱਡਣੀ ਤੁਸੀਂ ਗੰਗਾ ਜੀ। ਮਹਾਰਾਜ ਜੀ ਪਹਿਲਾਂ ਹਦਾਇਤ ਕਰਦੇ ਆ, ਕਿਤੇ ਤੁਸੀਂ ਸੁਣੋ ਕਿ ਅਸੀਂ ਤਨ ਤਿਆਗਣ ਲੱਗੇ ਆ, ਮੇਰੇ ਪਤੀ ਦੇਵ ਤਨ ਤਿਆਗਣ ਲੱਗੇ ਆ ਤੇ ਮੈਂ ਵੀ ਛੱਡ ਦਿਆਂ। ਕਹਿੰਦੇ ਆਪਣੇ ਆਪ ਨੀ ਸਰੀਰ ਛੱਡਣਾ, ਆਪਣੇ ਆਪ ਇਹ ਤਨ ਨਹੀਂ ਤਿਆਗਣਾ।
ਪੁੱਤਰ ਸੁਪੋਤਰਨ ਕੋ ਸੁਖ ਦੇਖ,
ਤੁਸੀਂ ਆਪਣੇ ਪੁੱਤਰ ਤੇ ਆਪਣੇ ਪੋਤਰਿਆਂ ਦਾ ਸੁਖ ਵੇਖਣਾ ਹਾਲੇ ਗੰਗਾ ਜੀ, ਤੁਸੀਂ ਆਪਣੇ ਪੋਤਰਿਆਂ ਨੂੰ ਆਪਣੀ ਗੋਦ ਵਿਚ ਹਾਲੇ ਖਿਡਾਉਣਾ।
ਸ਼ਾਦੀ ਕਰੋ ਆਨੰਦ ਵਿਸ਼ੇਕ,
ਤੁਸੀਂ ਆਪਣੇ ਪੁੱਤ ਨੂੰ ਹਾਲੇ ਵਿਆਹਣਾ, ਉਹਨਾਂ ਦਾ ਰਿਸ਼ਤਾ ਹੋਇਆ ਹੋਇਆ, ਉਹਦੀ ਸ਼ਾਦੀ ਕਰਨੀ ਹੈ, ਤੇ ਘਰ ਦੀਆਂ ਸ਼ਾਦੀਆਂ, ਘਰ ਦੀਆਂ ਖੁਸ਼ੀਆਂ ਇਹ ਸਾਰੇ ਤੁਸੀਂ ਆਪ ਆਪਣੇ ਨੇਤਰਾਂ ਨਾਲ ਵੇਖਣੇ ਹਨ।
ਅੰਤ ਸਮਾਂ ਹੋਏ ਪ੍ਰਾਪਤ ਜਬੇ,
ਜਦੋਂ ਤੁਹਾਡੇ ਇਸ ਤਨ ਦਾ ਆਪਣੇ ਆਪ ਅੰਤਮ ਸਮਾਂ ਆਵੇਗਾ, ਆਪ ਨਹੀਂ ਤਿਆਗਣਾ, ਪਰਾਲਬਧ ਮੁੱਕ ਜਾਏਗੀ, ਜਦੋਂ ਇਸ ਤਨ ਦੇ ਤਿਆਗਣ ਦਾ ਸਮਾਂ ਤੁਹਾਡਾ ਅੰਤਮ ਸਮਾਂ ਆਵੇਗਾ।
ਹਮਸੋ ਮਿਲੇ ਆਨ ਤੂੰ ਤਬੇ,
ਗੰਗਾ ਜੀ ਉਦੋਂ ਤੁਸੀਂ ਇਸ ਸਰੀਰ ਨੂੰ ਤਿਆਗ ਕੇ ਸਾਨੂੰ ਹੀ ਆਣ ਮਿਲੋਗੇ, ਪਰ ਪਹਿਲਾਂ ਆਪਣੇ ਆਪ ਨਹੀਂ ਤਨ ਤਿਆਗਣਾ, ਇਹ ਹਦਾਇਤ ਕੀਤੀ। ਕਿਉਂਕਿ ਪਤਵਰਤਾ ਇਸਤਰੀ ਜਿਹੜੀ ਸਤੀ ਇਸਤਰੀ ਹੁੰਦੀ ਹੈ ਨਾ, ਉਹ ਆਪਣੇ ਪਤੀ ਦੇ ਵਿਛੋੜੇ ਦੀ ਖਬਰ ਸੁਣਦੇ ਹੀ ਤਨ ਤਿਆਗ ਦਿੰਦੀ, ਬਿਰਹਾ ਚੋਟ ਮਰਨ। ਮਾਤਾ ਜੀ ਉਸ ਅਵਸਥਾ ਵਿਚ ਸਨ। ਗੁਰਦੇਵ ਆਖਿਆ ਜਿੰਨਾ ਚਿਰ ਪਰਾ ਲੱਭਦਾ ਇਸ ਸਰੀਰ ਦੀ ਉਹ ਭੋਗਣੀ ਹੈ, ਪੁੱਤਰ ਪੋਤਰਿਆਂ ਨੂੰ ਖਿਡਾਉਣਾ ਆਪਣੀ ਗੋਦ ਚ, ਤੇ ਜਦੋਂ ਤੁਹਾਡੇ ਤਨ ਦਾ ਅੰਤਮ ਸਮਾਂ ਆਵੇਗਾ ਉਦੋਂ ਇਹ ਸਰੀਰ ਸੁਤੇ ਸਿੱਧ ਤਿਆਗ ਕੇ ਤੁਸੀਂ ਸਾਨੂੰ ਆਣ ਮਿਲੋਗੇ, ਸਾਡੇ ਸਰੂਪ ਵਿਚ ਆ ਕੇ ਭੇਦ ਹੋਵੋਗੇ।
ਗੰਗਾ ਸੁਣੀ ਅਚਾਨਕ ਬਾਤੀ,
ਸਤਕਾਰਯੋਗ ਮਾਤਾ ਗੰਗਾ ਜੀ ਨੇ ਜਦੋਂ ਪੰਜਵੇਂ ਪਾਤਸ਼ਾਹ ਦੇ ਬਚਨ ਅਚਨਚੇਤ ਹੀ ਸੁਣੇ ਕਿ ਅਚਾਨਕ ਗੁਰਦੇਵ ਜੀ ਕਿੱਦਾਂ ਦੇ ਬਚਨ ਕਰ ਰਹੇ ਨੇ।
ਕਮਲ ਬਿਲੋਚਨ ਅਸ਼ਰੂ ਪਪਾਤੀ,
ਇਕਦਮ ਮਾਤਾ ਜੀ ਦੇ ਨੇਤਰਾਂ ਚੋਂ ਨੀਰ ਵਹਿਣ ਲੱਗ ਪਿਆ ਵੀ ਪਤੀ ਦੇਵ ਜੀ ਇਹ ਕਿੱਦਾਂ ਦੀਆਂ ਗੱਲਾਂ ਕਰ ਰਹੇ ਆ, ਵੀ ਤਨ ਤਿਆਗਣ ਦੇ ਸੰਕੇਤ ਕਰ ਰਹੇ ਨੇ, ਅਸੀਂ ਹੁਣ ਇਹ ਸਰੀਰ ਤਿਆਗ ਦੇਣਾ, ਲਾਹੌਰ ਚੱਲੇ ਆ। ਇਕਦਮ ਮਾਤਾ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਜਿਵੇਂ ਪਹਿਲਾਂ ਦਾ ਖਿੜਿਆ ਜਾ ਚਿਹਰਾ ਸੀ ਮਾਤਾ ਜੀ ਬੈਠੇ ਦਰਸ਼ਨ, ਜਦੋਂ ਇਹ ਬਚਨ ਸੁਣੇ ਨਾ ਇਕਦਮ ਅੱਖਾਂ ਚ ਫੁਹਾਰ ਵਹਿ ਟੁਰੀ, ਜਿਵੇਂ ਕੋਈ ਮੱਛੀਆਂ ਨੀ ਪਾਣੀ ਦੇ ਪਾਣੀ ਵਿਚ ਏਦਾਂ ਤੜਪ ਕੇ ਪਾਣੀ ਨੂੰ ਬਾਹਰ ਨੂੰ ਸੁੱਟਦੀਆਂ, ਏਦਾਂ ਮਾਤਾ ਜੀ ਦੇ ਨੇਤਰਾਂ ਚੋਂ ਜਲ ਫਰ ਫਰ ਕਰਕੇ ਵਗਣ ਲੱਗਾ, ਇਕਦਮ ਨੇਤਰਾਂ ਦੇ ਵਿੱਚੋਂ ਜਲ ਵਹਿਣ ਲੱਗਾ।
ਇਹ ਕਿਮ ਕਈ ਆਪਣੇ ਬਾਨੀ,
ਇਕਦਮ ਜਿਵੇਂ ਕਾਲਜੇ ਨੂੰ ਕਿਸੇ ਨੇ ਰੁੱਗ ਭਰ ਲਿਆ ਹੋਵੇ, ਹਿਰਦਾ ਜਿਵੇਂ ਇਕਦਮ ਕਿਸੇ ਨੇ ਪਕੜ ਲਿਆ ਹੋਵੇ। ਬਚਨ ਏਦਾਂ ਦਾ ਜਦੋਂ ਸੁਣਿਆ ਤੇ ਬੋਲੇ ਵੈਰਾਗ ਵਿੱਚ ਆ ਕੇ, ਹੇ ਮੇਰੇ ਸਾਹਿਬ ਜੀ, ਹੇ ਮੇਰੇ ਸਿਰ ਦੇ ਸਾਈ ਜੀ, ਇਹ ਕਿੱਦਾਂ ਦੇ ਬਚਨ ਕਰ ਰਹੇ ਹੋ ਆਪ ਜੀ, ਇਹ ਕੀ ਬੋਲ ਆਪ ਜੀ ਕਹਿ ਰਹੇ ਹੋ।
ਤੀਖਣ ਤਪਤ ਨਰਾਂਚੋ ਸਮਾਨੀ,
ਮਹਾਰਾਜ ਤੁਹਾਡੇ ਬਚਨ ਬੜੇ ਤਿੱਖੇ ਨਰਾਂਚ ਦੇ ਸਮਾਨ ਨੇ। ਨਰਾਂਚ ਹੁੰਦਾ ਹੈ ਲੋਹੇ ਦਾ ਤੀਰ, ਜਿਹਦਾ ਅਗਲਾ ਸਿਰਾ ਵੀ ਲੋਹੇ ਦਾ ਹੁੰਦਾ ਤੇ ਪਿੱਛੇ ਜਿਹੜੀ ਕਾਨੀ ਹੁੰਦੀ ਉਹ ਵੀ ਲੋਹੇ ਦੀ। ਦਰਸ਼ਨ ਕਰਦੇ ਹੋ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖੱਪਰੇ ਤੀਰਾਂ ਦੇ, ਉਹ ਨਰਾਂਚ ਤੀਰ ਨੇ। ਉਹ ਥੱਲੇ ਜਿਹੜੀ ਡੰਡੀ ਹੈ ਉਹ ਵੀ ਲੋਹੇ ਦੀ, ਉਹਨੂੰ ਨਰਾਂਚ ਤੀਰ ਕਹਿੰਦੇ। ਪਿਛਲੇ ਪਾਸੇ ਉਹਦੇ ਪੰਜ ਖੰਭ ਲੱਗੇ ਹੁੰਦੇ, ਤੋ ਉਹ ਬੜਾ ਭਿਆਨਕ ਹੁੰਦਾ ਉਹ ਤੀਰ। ਮਾਤਾ ਜੀ ਕਹਿੰਦਾ, ਤੁਹਾਡੇ ਬਚਨ ਮੇਰੇ ਕਾਲਜ ਚ ਏਦਾਂ ਵੱਜੇ ਆ ਜਿਵੇਂ ਕੋਈ ਖਾ ਨਰਾਂਚ ਤੀਰ ਮੇਰੇ ਕਾਲਜ ਚ ਕਿਸੇ ਨੇ ਮਾਰ ਦਿੱਤਾ ਹੋਵੇ।
ਸ਼ਰੁਤ ਦਰ ਪ੍ਰਵਿਸ਼ ਰਿਦਾ ਮਮ ਬੇਦਾ,
ਤੁਹਾਡੇ ਬਚਨ ਨਰਾਂਚ ਤੀਰ ਵਾਂਗੂ ਮੇਰੇ ਕੰਨਾਂ ਦੁਆਰਾ ਗਏ ਨੇ ਅੰਦਰ, ਇਹ ਕੰਨਾਂ ਦੁਆਰਾ ਗਏ ਨੇ ਅੰਦਰ ਤੇ ਅੰਦਰ ਜਾ ਕੇ ਇਹਨਾਂ ਨੇ ਮੇਰਾ ਕਾਲਜਾ ਵਿੰਨ ਕੇ ਰੱਖ ਦਿੱਤਾ, ਮੇਰਾ ਹਿਰਦਾ ਵਿੰਨ ਕੇ ਰੱਖ ਦਿੱਤਾ।
ਕਸ ਉਪਦੇਸ਼ਿਤ ਹੋ ਅਸਮੇਦਾ,
ਮਹਾਰਾਜ ਸੱਚੇ ਪਾਤਸ਼ਾਹ ਇਹ ਆਪ ਜੀ ਕਿਸ ਤਰ੍ਹਾਂ ਦਾ ਉਪਦੇਸ਼ ਦੇ ਰਹੇ ਹੋ, ਇਹ ਕਿੱਦਾਂ ਦੇ ਬਚਨ ਹੈ ਮੇਰੇ ਰੱਖਿਅਕ ਸਵਾਮੀ ਜੀ ਆਪ ਜੀ ਕਰ ਰਹੇ ਹੋ।
ਧੀਰਜ ਧਰਨ ਬਖਾਨ ਤੇ ਆਪੋ,
ਮੈਨੂੰ ਧੀਰਜ ਧਰਨ ਲਈ ਕਹਿ ਰਹੇ ਹੋ ਵੀ ਗੰਗਾ ਜੀ ਧੀਰਜ ਰੱਖਣਾ, ਮੈਨੂੰ ਧੀਰਜ ਰੱਖਣ ਵਾਸਤੇ ਆਪ ਜੀ ਉਪਦੇਸ਼ ਦੇ ਰਹੇ ਹੋ।
ਜਿਸ ਤੇ ਇਸ ਜੁੱਤ ਆਨੰਦ ਖਾਪੋ,
ਮਹਾਰਾਜ ਮੇਰਾ ਧੀਰਜ ਤਾਂ ਤੁਸੀਂ ਹੋ, ਜਦੋਂ ਤੁਸੀਂ ਚਲੇ ਗਏ ਤੇ ਮੇਰੇ ਅੰਦਰ ਕਾਹਦਾ ਧੀਰਜ ਰਹਿਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾਤਾ ਜੀ ਕਹਿੰਦੇ, ਮਹਾਰਾਜ ਮੈਨੂੰ ਤੁਸੀਂ ਕਹਿੰਦੇ ਧੀਰਜ ਰੱਖਣਾ ਤੇ ਧੀਰਜ ਤਾਂ ਮੇਰਾ ਤੁਸੀਂ ਹੋ ਮਹਾਰਾਜ, ਜੇ ਤੁਸੀਂ ਚਲੇ ਗਏ ਮੇਰੀਆਂ ਅੱਖਾਂ ਤੋਂ ਓਹਲੇ ਹੋ ਗਏ ਤੇ ਮੈਂ ਕਿਵੇਂ ਧੀਰਜ ਰੱਖਾਂਗੀ, ਮੇਰੇ ਅੰਦਰ ਕਿਵੇਂ ਧੀਰਜ ਬਣੇਗਾ। ਆਪ ਜੀ ਦੇ ਬਚਨ ਸੁਣਦਿਆਂ ਮੇਰੇ ਹਿਰਦੇ ਦਾ ਸਾਰਾ ਆਨੰਦ ਹੀ ਖੱਪ ਗਿਆ, ਧੀਰਜ ਸਮੇਤ ਆਨੰਦ ਵੀ ਨਾਸ਼ ਹੋ ਗਿਆ।
ਸਭ ਸੰਗਤ ਕੇ ਸਹਿਤ ਕੁਟੰਬੂ,
ਮਹਾਰਾਜ ਸਾਰੀ ਸੰਗਤ ਦੇ ਸਹਿਤ ਆਪ ਜੀ ਦਾ ਜਿਤਨਾ ਕੁਟੰਬ ਹੈ, ਜਿਤਨਾ ਪਰਿਵਾਰ ਹੈ।
ਕਰਨ ਸ਼ਰੇ ਕੇ ਆਪ ਅਲੰਬੂ,
ਸਾਰਿਆਂ ਦੀ ਸ਼ਰੇ ਕਰਨ ਵਾਲੇ ਸਭ ਦਾ ਆਸਰਾ, ਸਭ ਦੀ ਕਲਿਆਣ ਕਰਨ ਵਾਲੇ ਸਭ ਦੀ ਟੇਕ, ਹੇ ਗੁਰੂ ਅਰਜਨ ਦੇਵ ਸਾਹਿਬ ਜਗਤ ਪਿਤਾ ਤੁਸੀਂ ਹੋ।
ਸ਼੍ਰੀ ਹਰਗੋਬਿੰਦ ਬਾਲਿਕ ਬੈਸਾ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਿਹੜਾ ਹਾਲੇ ਜਵਾਨ ਹੋ ਗਏ, ਉਹ ਤਾਂ ਹਾਲੇ ਬਾਲ ਰੂਪ ਚ ਨੇ, 11 ਸਾਲ ਦੀ ਉਮਰ ਕਿੰਨੀ ਕੁ ਉਮਰ ਹੁੰਦੀ ਹੈ। ਤੁਸੀਂ ਕਹਿੰਦੇ ਹੋ ਵੀ ਉਹ ਸਕਸ਼ਮ ਹੋ ਗਏ ਨੇ, ਆਪਣਾ ਸਾਰਾ ਕੁਝ ਸੰਭਾਲ ਸਕਦੇ ਆ, ਠੀਕ ਹੈ ਆਪ ਜੀ ਦੇ ਸਾਹਿਬਜ਼ਾਦੇ ਨੇ ਉਹ ਕਰ ਸਕਦੇ ਆ, ਪਰ ਹੈਣ ਤਾਂ ਬਾਲਕ ਨਾ ਹਾਲੇ, ਉਹ ਬਾਲ ਰੂਪ ਵਿੱਚ ਹਨ।
ਆਪ ਜਨਾਵਤ ਕਾਰਜ ਕੈਸਾ,
ਆਪ ਜੀ ਇਹ ਕਿਸ ਤਰ੍ਹਾਂ ਦਾ ਕਾਰਜ ਜਨਾ ਰਹੇ ਹੋ, ਉਸ ਬਾਲਕ ਨੂੰ ਹਾਲੇ ਕੀ ਪਤਾ। ਮਾਤਾ ਜੀ ਨੂੰ ਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਾਲਕ ਰੂਪ ਚ ਦਿਸਦੇ ਆ ਨਾ, ਵੀ ਮੇਰਾ ਪੁੱਤਰ ਹੈ। 5ਵੇਂ ਪਾਤਸ਼ਾਹ ਜਾਣਦੇ ਨੇ ਵੀ ਇਹ ਤਾਂ ਆਪ ਪਰਮੇਸ਼ਰ ਆਏ ਨੇ ਧਰਤੀ ਤੇ, ਤੇ ਪਰਮੇਸ਼ਰ ਨੂੰ ਉਮਰਾਂ ਦੀ ਮੁਥਾਜੀ ਥੋੜੀ ਹੁੰਦੀ ਹੈ, ਪਰਮੇਸ਼ਰ ਤਾਂ ਇਹਨਾਂ ਉਮਰਾਂ ਤੋਂ ਸੁਤੰਤਰ ਹੁੰਦਾ, ਆਜ਼ਾਦ ਹੁੰਦਾ, ਅਜੂਨੀ ਜੋ ਹੋਇਆ ਇਹ ਤਾਂ ਉਹਨਾਂ ਦੀ ਲੀਲਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਤਾਂ ਜਾਣਦੇ ਸਨ, ਪਰ ਮਾਤਾ ਜੀ ਦੇ ਮਨ ਚ ਤਾਂ ਪੁੱਤਰ ਦੀ ਮਮਤਾ ਹੈ, ਇਸ ਕਰਕੇ ਕਹਿੰਦੇ ਉਹ ਤਾਂ ਹਾਲੇ ਬਾਲਕ ਨੇ, ਉਹਨਾਂ ਨੂੰ ਤੁਸੀਂ ਕਿਵੇਂ ਕਹਿੰਦੇ ਹੋ ਵੀ ਉਹ ਸਾਰੇ ਕਾਰਜ ਜਾਣਦੇ ਹਨ।
ਸ਼ਤਰੂ ਗਨ ਸਭ ਰਚਿਤ ਉਪਾਇਆ,
ਆਲੇ ਦੁਆਲੇ ਸ਼ਤਰੂ ਨੇ, ਦੁਸ਼ਮਣ ਹੀ ਦੁਸ਼ਮਣ ਨੇ, ਜਿਹੜੇ ਅਨੇਕ ਤਰ੍ਹਾਂ ਦੇ ਉਪਾ ਛਲ ਬਲ ਰਚਦੇ ਹਨ।
ਨੀਠ ਨੀਠ ਨਿਜ ਨੰਦ ਬਚਾਇਆ,
ਤਾਂ ਹੀ ਤੁਸੀਂ ਤਾਂ ਉਹਨਾਂ ਦੀ ਰੱਖਿਆ ਕੀਤੀ ਆ। ਪ੍ਰਿਥੀ ਚੰਦ ਨੇ ਕੋਈ ਥੋੜੀਆਂ ਵਿਉਂਤਬੰਦੀਆਂ ਕੀਤੀਆਂ, ਸੁਲੀਖਾਂ ਸੁਲਬੀਖਾਂ, ਬਾਰ ਬਾਰ ਤੁਸੀਂ ਉਹਨਾਂ ਨੂੰ ਬਚਾਉਂਦੇ ਰਹੇ ਹੋ, ਤੁਸੀਂ ਉਹਨਾਂ ਦੀ ਰੱਖਿਆ ਕਰਦੇ ਰਹੇ ਹੋ ਦੁਸ਼ਮਣਾਂ ਤੋਂ।
ਤੁਮ ਸਮਰੱਥ ਹੋ ਨਿਤ ਸਭ ਪਾਂਤੀ,
ਮਹਾਰਾਜ ਤੁਸੀਂ ਸਮਰੱਥ ਹੋ, ਸਰਵ ਪ੍ਰਕਾਰ ਕਰਕੇ ਨਿਤਾ ਪ੍ਰਤੀ ਸਮਰੱਥ ਹੋ।
ਕੌਣ ਆਸਰੋ ਗਹਿ ਪਸ਼ਚਾਤੀ,
ਤੁਸੀਂ ਚਲੇ ਗਏ ਤੇ ਤੁਹਾਡੇ ਟੁਰ ਗਿਆ, ਅਸੀਂ ਕਿਹਦਾ ਆਸਰਾ ਗ੍ਰਹਿਣ ਕਰਾਂਗੇ, ਤੁਹਾਡਾ ਆਸਰਾ ਸਾਨੂੰ, ਤੁਹਾਡੇ ਤੁਰ ਗਿਆ ਅਸੀਂ ਕਿਸ ਆਸਰੇ ਨੂੰ ਗ੍ਰਹਿਣ ਕਰਾਂਗੇ, ਤੁਹਾਡਾ ਲਾਲ ਕਿਸ ਆਸਰੇ ਨੂੰ ਗ੍ਰਹਿਣ ਕਰੇਗਾ?
ਸ਼੍ਰੀ ਅਰਜਨ ਜੀ ਪੁਨੇ ਬਖਾਨੀ।
ਸੁਣ ਕੇ ਪੰਜਵੇਂ ਪਾਤਸ਼ਾਹ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ, ਮਾਂ ਗੰਗਾ ਨੂੰ ਕਹਿਣ ਲੱਗੇ,
ਅਸ ਚਿੰਤਾ ਕਿਮ ਚਿਤ ਮੈਂ ਠਾਨੀ।
ਕਹਿਣ ਲੱਗੇ, ਗੰਗਾ ਜੀ ਇਸ ਤਰ੍ਹਾਂ ਦੀ ਚਿੰਤਾ ਤੁਸੀਂ ਆਪਣੇ ਚਿੱਤ ਚ ਕਿਉਂ ਕਰਦੇ ਜੇ, ਕਿਉਂ ਏਦਾਂ ਦਾ ਫਿਕਰ ਕਰਦੇ ਹੋ?
ਸ਼੍ਰੀ ਨਾਨਕ ਸਮਰੱਥ ਜਗਨਾਥਾ ਤਿੰਨ ਕੋ ਆਹੇ ਮਾਥ ਪਰ ਹਾਥਾ।
ਇਹੋ ਜੀ ਚਿੰਤਾ ਕਿਉਂ ਕਰਦੇ ਹੋ ਵੀ ਗੁਰੂ ਹਰਗੋਬਿੰਦ ਸਾਹਿਬ ਬਾਲਕ ਨੇ? ਮਹਾਰਾਜ ਜੀ ਕਹਿੰਦੇ, ਦੇਨ ਦੁਨੀਆਂ ਦੇ ਮਾਲਕ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ, ਸਮਰੱਥ ਨੇ ਸਰਵ ਪ੍ਰਕਾਰ ਨਾਲ, ਉਹ ਸਾਰੇ ਜਗਤ ਦੇ ਨਾਥ ਨੇ, ਉਹਨਾਂ ਦਾ ਪ੍ਰਤੱਖ ਹੱਥ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਉੱਤੇ ਹੈ। ਗੁਰੂ ਨਾਨਕ ਸਾਹਿਬ ਦਾ ਹੱਥ ਗੁਰੂ ਹਰਗੋਬਿੰਦ ਸਾਹਿਬ ਦੇ ਮੱਥੇ ਤੇ ਆ, ਉਹਨਾਂ ਦੇ ਸੀਸ ਤੇ ਆ, ਤੁਸੀਂ ਕਿਸ ਗੱਲੇ ਚਿੰਤਾ ਕਰਦੇ ਹੋ, ਕਿਉਂ ਫਿਕਰ ਕਰਦੇ ਹੋ?
ਸਦਾ ਸਹਾਇਕ ਬਿਘਨ ਨਸਾਇਕ।
ਸਦਾ ਹੀ ਆਪਣੇ ਬਾਲਕ ਦੇ ਸਹਾਇਕ ਰਹਿਣਗੇ ਤੇ ਉਹਨਾਂ ਦੇ ਅੱਗੇ ਆਉਣ ਵਾਲੇ ਸਾਰੇ ਬਿਘਨਾਂ ਦਾ ਨਾਸ਼ ਕਰਨਗੇ। ਗੁਰੂ ਨਾਨਕ ਸਾਹਿਬ ਸਦਾ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਸਹਾਇਕ ਰਹਿਣਗੇ ਔਰ ਉਹਨਾਂ ਦੇ ਅੱਗੇ ਆਉਣ ਵਾਲੇ ਸਾਰੇ ਬਿਘਨਾਂ ਨੂੰ ਦੂਰ ਕਰਨਗੇ, ਕਿਉਂਕਿ ਹੁਣ ਵੀ ਉਹਨਾਂ ਨੇ ਰੱਖਿਆ, ਪਹਿਲਾਂ ਵੀ ਉਹਨਾਂ ਨੇ ਰੱਖਿਆ ਤੇ ਅੱਗੇ ਨੂੰ ਵੀ ਉਹੀ ਰੱਖਣਗੇ। ਮਹਾਰਾਜ ਛੇਵੇਂ ਪਾਤਸ਼ਾਹ ਦੇ ਬਾਬਤ ਹੀ ਇਹ ਬਚਨ ਗੁਰਦੇਵ ਨੇ ਕਹੇ ਸਨ, ਆਪਣੇ ਬਾਲਕ ਆਪ ਰੱਖਣ ਪਾਰ ਬ੍ਰਹਮ ਗੁਰਦੇਵ, ਸੁਖ ਸ਼ਾਂਤ ਸਹਿਜ ਭਏ, ਸਹਿਜ ਪੂਰਨ ਭਈ ਸੇਵ, ਆਨੰਦ ਭਏ ਪੂਰਨ ਭਈ ਸੇਵ। ਕਹਿੰਦੇ ਆਪਣੇ ਬਾਲਕ ਨੂੰ ਆਪ ਹੀ ਗੁਰਦੇਵ ਨੇ ਰੱਖਿਆ, ਅੱਗੇ ਵੀ ਰੱਖਣਗੇ, ਉਹੀ ਰਾਖੇ ਨੇ ਤਿੰਨਾਂ ਕਾਲਾਂ ਵਿੱਚ।
ਪ੍ਰਭੂ ਵਿਸ਼ਾਲ ਗਨ ਸ਼ਤਰੁ ਨਕਾਇਕ।
ਪ੍ਰਭੂ ਵਿਸ਼ਾਲ ਹੈ, ਵੱਡਿਆਂ ਤੋਂ ਵੱਡਾ ਹੈ, ਉਹ ਇਹਨਾਂ ਦੇ ਸਾਰੇ ਦੁਸ਼ਮਣਾਂ ਨੂੰ, ਸ਼ਤਰੂਆਂ ਨੂੰ, ਵਿਰੋਧੀਆਂ ਨੂੰ ਨਾਸ਼ ਕਰਨ ਵਾਲਾ ਸਮਰੱਥ ਹੈ।
ਗੁਰ ਪ੍ਰਤਾਪ ਤੇ ਹਰ ਗੋਵਿੰਦ।
ਸਤਿਗੁਰੂ ਜੀ ਦੇ ਪ੍ਰਤਾਪ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪ੍ਰਤਿਦਿਨ ਕੋ ਤੇਜ ਬਿਲੰਦ।
ਦਿਨ ਪ੍ਰਤੀ ਦਿਨ ਇਹਨਾਂ ਦਾ ਤੇਜ, ਇਹਨਾਂ ਦਾ ਜਲਾਲ, ਇਹਨਾਂ ਦਾ ਪ੍ਰਤਾਪ ਉਹ ਵੱਧਦਾ ਹੀ ਜਾਏਗਾ, ਵੱਧਦਾ ਹੀ ਜਾਏਗਾ। ਗੰਗਾ ਜੀ ਤੁਸੀਂ ਵੇਖੋਗੇ ਨੇਤਰਾਂ ਨਾਲ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਤਾਪ, ਇਹਨਾਂ ਦਾ ਤੇਜ ਦਿਨ ਪ੍ਰਤੀ ਦਿਨ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ, ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਵੱਧਦਾ ਹੀ ਜਾਏਗਾ।
ਅਪਰ ਨਕੀ ਜੇ ਚਿਤ ਦੁਚਿਤਾਈ।
ਤੁਸੀਂ ਆਪਣੇ ਚਿਤ ਚ ਕੋਈ ਦੁਚਿਤੀ ਨਹੀਂ ਰੱਖਣੀ, ਮਨ ਚ ਦੁਬਧਾ ਨਹੀਂ ਰੱਖਣੀ।
ਬੇਦੀ ਕੁਲ ਕੇ ਤਿਲਕ ਸਹਾਈ।
ਬੇਦੀਆਂ ਦੀ ਕੁਲ ਦੇ ਤਿਲਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਦਾ ਹੀ ਇਹਨਾਂ ਦੇ ਸਹਾਈ ਨੇ, ਉਹ ਮੇਰੇ ਵੀ ਸਹਾਈ ਨੇ, ਇਹਨਾਂ ਦੇ ਵੀ ਸਹਾਈ ਨੇ, ਕਿਉਂਕਿ ਉਹਨਾਂ ਦੀ ਜੋਤ ਇਹਨਾਂ ਵਿੱਚ ਹੁਣ ਬਿਰਾਜਮਾਨ ਹੋ ਗਈ ਹੈ। ਹਾਂਜੀ,
ਅਸ ਕਹਿ ਕਰੁਣਾ ਧਾਰ ਨਿਹਾਰਾ।
ਏਦਾਂ ਕਹਿ ਕੇ ਗੁਰਦੇਵ ਨੇ ਕਰੁਣਾ ਭਰੀ ਨਿਗਾਹ ਨਾਲ ਮਾਤਾ ਗੰਗਾ ਜੀ ਵੱਲ ਵੇਖਿਆ।
ਔਰ ਗੰਗਾ ਕੇ ਮੋਹ ਬਿਦਾਰਾ।
ਬਸ ਵੇਖਣ ਦੀ ਦੇਰੀ ਸੀ, ਮਾਤਾ ਜੀ ਦੇ ਹਿਰਦੇ ਦੇ ਸਾਰੇ ਮੋਹ ਦੇ ਪਰਦੇ ਦੂਰ ਕਰ ਦਿੱਤੇ ਪੰਜਵੇਂ ਪਾਤਸ਼ਾਹ। ਮਾਤਾ ਜੀ ਵੱਲ ਜਦੋਂ ਵੇਖਿਆ ਨਾ, ਨਜ਼ਰ ਕਰਕੇ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਤੱਕਿਆ, ਜਿਹਨੂੰ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ, ਇਉਂ ਤੱਕਿਆ ਤੇ ਮਾਤਾ ਜੀ ਦੇ ਹਿਰਦੇ ਦਾ ਜਿੰਨਾ ਮੋਹ ਸੀ ਨਾ ਮਹਾਰਾਜ ਜੀ ਦੇ ਸਰੀਰ ਨਾਲ, ਉਹ ਮੋਹ ਇਕਦਮ ਦੂਰ ਹੋ ਗਿਆ, ਨਿਰਵਿਰਤ ਹੋ ਗਿਆ।
ਪ੍ਰਾਪਤ ਪਿਓ ਗਿਆਨ ਸੁਖਦਾਨੀ।
ਪਰਮ ਗਿਆਨ ਦੀ ਅਵਸਥਾ ਨੂੰ ਮਾਤਾ ਜੀ ਪ੍ਰਾਪਤ ਹੋ ਗਏ, ਜਿਹੜਾ ਗਿਆਨ ਸੁਖਦਾਨੀ ਕਹੀਏ, ਸੁਖ ਦੇਣ ਵਾਲਾ ਹੈ।
ਜਿਮ ਪਤੀ ਕਹਿਤ ਸਾਚ ਤਿਮ ਜਾਨੀ।
ਜਿਵੇਂ ਪਤੀ ਨੇ ਬਚਨ ਕਹੇ ਨੇ, ਮਾਤਾ ਜੀ ਨੇ ਜਾਣ ਲਏ ਨੇ ਵੀ ਬਿਲਕੁਲ ਸੱਚ ਨੇ, ਇਹ ਜੋ ਕਹਿ ਰਹੇ ਨੇ ਇਹ ਬਿਲਕੁਲ ਹੀ ਸੱਤ ਹੈ, ਵਾਸਤਵਿਕ ਹੈ।
ਕਰ ਕੋ ਜੋਰਤ ਬਾਕ ਬਖਾਨਾ।
ਹੱਥ ਜੋੜ ਕੇ ਮਾਤਾ ਗੰਗਾ ਜੀ ਬੋਲੇ ਪੰਜਵੇਂ ਪਾਤਸ਼ਾਹ ਜੀ ਨੂੰ, ਕਹਿਣ ਲੱਗੇ,
ਜਥਾ ਯੋਗ ਸੋ ਕ੍ਰਿਤ ਤੁਮ ਠਾਨਾ।
ਮਹਾਰਾਜ ਜਥਾ ਯੋਗ ਆਪ ਜੀ ਜੋ ਕਰ ਰਹੇ ਹੋ ਬਿਲਕੁਲ ਸਹੀ ਹੈ, ਜਿਵੇਂ ਆਪ ਜੀ ਨੂੰ ਪਾਉਂਦਾ ਆਪ ਜੀ ਸਹੀ ਕਰ ਰਹੇ ਹੋ।
ਤੁਮ ਤੇ ਅਪਰ ਨ ਸਿਆਣੋ ਕੋਈ।
ਮਹਾਰਾਜ ਤੁਹਾਡੇ ਤੋਂ ਸਿਆਣਾ ਹੋਰ ਕੋਈ ਨਹੀਂ, ਤੁਹਾਡੇ ਤੋਂ ਵੱਧ ਸਰਬੱਗ ਹੋਰ ਕੋਈ ਨਹੀਂ।
ਜੋ ਆਚੀ ਹੋਏ ਪਾਖੇ ਉਸੋਈ।
ਮਹਾਰਾਜ ਜੋ ਅੱਛਾ ਹੈ, ਜੋ ਭਲਾ ਹੈ, ਉਹੀ ਤੁਸੀਂ ਕਹਿੰਦੇ ਹੋ। ਜੋ ਸਾਡੇ ਭਲੇ ਵਿੱਚ ਹੈ ਉਹੀ ਆਪ ਜੀ ਫਰਮਾਉਂਦੇ ਹੋ।
ਇਮ ਸੰਭਾਖਣ ਕਰ ਗੁਰ ਸੋਏ,
ਏਦਾਂ ਦੇ ਬਚਨ ਬਿਲਾਸ ਹੋਏ, ਸੰਭਾਖਣ ਹੋਈ, ਵਾਰਤਾਲਾਪ ਹੋਈ ਮਾਤਾ ਜੀ ਦੇ ਨਾਲ, ਤੇ ਗਰੀਬ ਨਵਾਜ ਆਪਣੇ ਪਲੰਘੇ ਤੇ ਸੁਖਾਸਣਾ ਤੇ ਬਿਰਾਜਮਾਨ ਹੋ ਗਏ।
ਜਾਮ ਜਾਮਨੀ ਜਾਗਰਨ ਹੋਏ,
ਰਾਤ ਬੀਤ ਗਈ ਹੈ, ਅੰਮ੍ਰਿਤ ਵੇਲਾ ਹੋਇਆ। ਜਾਮ ਜਾਮਨੀ ਦਾ ਮਤਲਬ ਹੁੰਦਾ ਵੀ ਪੈਰ ਰਾਤ ਰਹਿ ਗਿਆ। ਅੰਮ੍ਰਿਤ ਵੇਲੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨੇਮ ਸੀ ਰੋਜ ਦਾ ਉੱਠਣ ਦਾ। ਗਰੀਬ ਨਵਾਜ ਪਾਤਸ਼ਾਹ ਨੇ ਪਲੰਘਾ ਤਿਆਗਿਆ ਤੇ ਉੱਠੇ ਹਨ।
ਕਿਰਿਆ ਇਸ਼ਨਾਨ ਆਦਿ ਸਭ ਕਰੀ,
ਸਰੀਰ ਦੀ ਕਿਰਿਆ ਕੀਤੀ, ਇਸ਼ਨਾਨ ਪਾਨ ਕੀਤੇ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਸਰੋਵਰਾਂ ਵਿੱਚ।
ਔਰ ਸਮਾਧ ਰੂਪ ਨਿਜ ਤਰੀ,
ਔਰ ਆਪਣੇ ਆਸਣ ਤੇ ਆ ਕੇ ਬੈਠ ਗਏ ਤੇ ਸਮਾਧੀ ਸਥਿਤ ਹੋ ਗਏ ਆਪਣੇ ਨਿਜ ਰੂਪ ਦੇ ਵਿੱਚ। ਖਾਲਸਾ ਜੀ, ਤਿੰਨ ਚੀਜ਼ਾਂ ਹੁੰਦੀਆਂ। ਪਹਿਲਾਂ ਹੁੰਦੀ ਹੈ ਧਾਰਨਾ, ਫਿਰ ਹੁੰਦਾ ਧਿਆਨ। ਜਦੋਂ ਧਾਰਨਾ ਪੱਕ ਜੇ ਫਿਰ ਧਿਆਨ ਜੁੜਨ ਲੱਗ ਪੈਂਦਾ, ਜਦੋਂ ਧਿਆਨ ਪੱਕ ਜੇ ਤੇ ਫਿਰ ਸਮਾਧੀ ਲੱਗਣ ਲੱਗ ਪੈਂਦੀ। ਧਾਰਨਾ, ਧਿਆਨ ਤੇ ਸਮਾਧੀ। ਧਾਰਨਾ, ਪਹਿਲਾਂ ਗੁਰੂ ਤੇ ਨਿਸ਼ਚਾ ਰੱਖਣਾ, ਗੁਰੂ ਦੀ ਮੂਰਤ ਤੇ ਨਿਸ਼ਚਾ ਰੱਖਣਾ, ਭਰੋਸਾ ਕਰਨਾ ਸਤਿਗੁਰੂ ਸਮਰੱਥ ਦੇਵ ਨੇ, ਇਹਨੂੰ ਕਹਿੰਦੇ ਆ ਧਾਰਨਾ। ਫਿਰ ਧਿਆਨ ਜੋੜਨਾ ਗੁਰੂ ਸਾਹਿਬ ਨਾਲ, ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਗੁਰ ਕੀ ਮੂਰਤ ਮਨ ਮੈਂ ਧਿਆਨ। ਜਦੋਂ ਧਿਆਨ ਜੁੜ ਗਿਆ ਫਿਰ ਉਹਦੇ ਚ ਸਮਾਧੀ ਲੱਗਣ ਲੱਗ ਪਈ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਾਡੇ ਲਈ ਪ੍ਰੇਰਨਾ ਕਰ ਰਹੇ ਨੇ, ਉਹ ਤਾਂ ਸਦਾ ਹੀ ਸਮਾਧੀ ਵਿੱਚ ਨੇ, ਸਦਾ ਹੀ ਤੁਰਿਆ ਪਦ ਦੀ ਅਵਸਥਾ ਚ ਝੂਲਦੇ ਹੈ, ਬ੍ਰਹਮਾਕਾਰ ਬਿਰਤੀ ਵਿੱਚ ਸਤਿਗੁਰੂ ਜੀ ਰਸ ਲੈਂਦੇ ਹੈ। ਪਰ ਇਹ ਸਾਡੇ ਲਈ ਮਹਾਰਾਜ ਜੀ ਨੇ ਪ੍ਰੇਰਨਾ ਕੀਤੀ ਵੀ ਅੰਮ੍ਰਿਤ ਵੇਲੇ ਉੱਠ ਕੇ ਗੁਰਸਿੱਖ ਧਿਆਨ ਵਿੱਚ ਬੈਠੇ, ਕੁਝ ਸਮੇਂ ਲਈ ਨੇਤਰ ਮੁੰਦ ਕੇ ਆਪਣੇ ਨਿਜ ਸਰੂਪ ਵਿੱਚ ਜੋੜੇ, ਧਿਆਨ ਨੂੰ ਇਕਾਗਰ ਕਰੇ, ਤੋ ਪੰਜਵੇਂ ਪਾਤਸ਼ਾਹ ਜੀ ਬੈਠੇ ਨੇ, ਗੁਰਦੇਵ ਦੀ ਸਮਾਧੀ ਲੱਗੀ ਹੈ।
ਜਬ ਪ੍ਰਕਾਸ਼ ਰਵ ਕੋਈ ਆਇਓ,
ਪਾਤਸ਼ਾਹ ਉਦੋਂ ਤੱਕ ਬੈਠੇ ਰਹਿੰਦੇ ਜਦੋਂ ਤੱਕ ਦਿਨ ਨਹੀਂ ਚੜਦਾ, ਜਦੋਂ ਸੂਰਜ ਚੜ ਗਿਆ ਲੋ ਲੱਗ ਗਈ।
ਚੜਨ ਇਤ ਖਾਸਾ ਮੰਗਵਾਯੋ,
ਦੇਵ ਨੇ ਨੇਤਰ ਖੋਲੇ ਨੇ, ਦਰਸ਼ਨ ਦਿਦਾਰੇ ਦਿੱਤੇ ਆ ਸੰਗਤ ਨੂੰ, ਤੇ ਪਾਲਕੀ ਮੰਗਾਈ ਮਹਾਰਾਜ ਜੀ ਨੇ ਚੜਨ ਵਾਸਤੇ ਸਵਾਰੀ ਲਈ।
ਪੰਜ ਸਿੱਖ ਲੈ ਆਪਣੇ ਸਾਥ,
ਦਰਬਾਰ ਸਾਹਿਬ ਨਮਸਕਾਰ ਕੀਤੀ ਆ। ਪੰਜ ਸਿੱਖ ਮਹਾਰਾਜ ਜੀ ਨੇ ਚੱਲਣ ਵੇਲੇ ਆਪਣੇ ਨਾਲ ਲਏ ਹਨ।
ਕੀਨ ਅਰੂੜਨ ਅਰਜਨ ਨਾਥ,
ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਪਾਲਕੀ ਚ ਸਵਾਰ ਹੋਏ ਨੇ।
ਵਿਦਿਆ ਜੇਠਾ ਲੰਗਾਹਾ ਪਿਰਾਣਾ,
ਪੰਜ ਸਿੱਖ ਕਿਹੜੇ ਨੇ ਨਾਲ ਨਾਲ ਜਿਹੜੇ ਪਾਤਸ਼ਾਹ ਦੇ ਚੱਲੇ ਨੇ? ਇੱਕ ਨੇ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਸਨ ਬਾਬਾ ਬਿਧੀ ਚੰਦ ਸਾਹਿਬ ਨੂੰ, ਸਦਾ ਸਾਂਝ ਪੁਸ਼ਤੈਨੀ ਕੇਰੀ, ਬਾਬਾ ਬਿਧੀ ਚੰਦ ਸਾਹਿਬ ਤੁਹਾਡੀ ਸਾਡੇ ਘਰ ਨਾਲ ਸਦਾ ਪੁਸ਼ਤ ਦਰ ਪੁਸ਼ਤ ਸਾਂਝ ਬਣੀ ਰਹੇਗੀ।
ਸਤਿ ਸ੍ਰੀ ਅਕਾਲ।
ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਂਪੁਰਖ ਉਹ ਨਾਲ ਨੇ, ਫਿਰ ਭਾਈ ਪੈੜਾ ਜੀ, ਭਾਈ ਲੰਗਾਹ ਜੀ, ਭਾਈ ਪੁਰਾਣਾ ਜੀ ਔਰ ਭਾਈ ਜੇਠਾ ਜੀ, ਇਹ ਪੰਜ ਸਿੱਖ ਮਹਾਰਾਜ ਜੀ ਦੇ ਨਾਲ ਹਨ।
ਪੰਚਮ ਪੈੜਾ ਸੰਗ ਪਿਆਣਾ,
ਪੰਜਵੇਂ ਭਾਈ ਪੈੜਾ ਜੀ ਨਾਲ ਹਨ।
ਅਪਰ ਸਰਬ ਦੈ ਧੀਰਜ ਤਿਆਗੇ,
ਬਾਕੀ ਹੋਰ ਵੀ ਸੰਗਤ ਤਿਆਰ ਹੋਈ ਸੀ ਨਾਲ ਜਾਣ ਨੂੰ, ਪਰ ਗੁਰਦੇਵ ਨੇ ਸਭ ਨੂੰ ਧੀਰਕ ਦਿੱਤਾ, ਆਖਿਆ ਭਾਈ ਤੁਸੀਂ ਹੁਣ ਇੱਥੇ ਹੀ ਰਹੋ, ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਚ ਹਾਜ਼ਰ ਰਵੋ, ਤੇ ਅਸੀਂ ਲਾਹੌਰ ਚੱਲੇ ਆ, ਪੰਜ ਸਿੱਖ ਹੀ ਲੈ ਜਾਣੇ ਆ ਨਾਲ। ਬਾਬਾ ਬਿਧੀ ਚੰਦ ਸਾਹਿਬ, ਭਾਈ ਜੇਠਾ, ਭਾਈ ਪੈੜਾ, ਭਾਈ ਲੰਗਾਹ ਤੇ ਭਾਈ ਪੁਰਾਣਾ ਜੀ, ਇਹਨਾਂ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਚੱਲ ਪਏ।
ਰਹੋ ਸੁਧਾ ਸਰ ਸੇਵਾ ਲਾਗੇ,
ਬਾਕੀ ਸੰਗਤ ਨੂੰ ਕਿਹਾ ਭਾਈ ਤੁਸੀਂ ਸੁਧਾ ਸਰ ਹੀ ਰਹਿਣਾ, ਇੱਥੇ ਰਹਿ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨਾਂ ਦੀਆਂ ਸੇਵਾਵਾਂ ਕਰਨੀਆਂ ਹਨ।
ਸ਼੍ਰੀ ਹਰਗੋਬਿੰਦ ਸੰਗ ਸਦੀਵਾ,
ਸਦਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਵਰਤਣਾ, ਉਹਨਾਂ ਨੂੰ ਸਾਡਾ ਰੂਪ ਕਰਕੇ ਜਾਣਨਾ।
ਦਰਸ਼ਨ ਪਰਸੋ ਹਰਖ ਤਰੀਵਾ,
ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ ਤੇ ਸਦਾ ਖੇੜੇ ਚ ਰਹਿਣਾ, ਸਦਾ ਵਿਕਾਸ ਵਿਚ ਰਹਿਣਾ। ਸੰਗਤ ਨੂੰ ਹੁਕਮ ਕਰ ਰਹੇ ਨੇ ਪੰਜਵੇਂ ਪਾਤਸ਼ਾਹ, ਕਿਸੇ ਨੇ ਸੋਗ ਨਹੀਂ ਕਰਨਾ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਸਦਾ ਹੀ ਖੇੜੇ ਚ ਖੁਸ਼ ਰਹਿਣਾ।
ਨਿਕਸ ਗ੍ਰਹਿ ਤੇ ਸਤ ਗੁਰ ਆਏ।
ਮਹਾਰਾਜ ਜੀ ਆਪਣੇ ਮਹਿਲਾਂ ਤੋਂ ਏਦਾਂ ਚੱਲੇ, ਗੁਰੂ ਕੇ ਮਹਿਲ ਜਿੱਥੇ ਪਾਤਸ਼ਾਹ ਬਿਰਾਜਦੇ ਸਨ, ਗੁਰੂ ਕੇ ਮਹਿਲਾਂ ਚੋਂ ਪੰਜਵੇਂ ਪਾਤਸ਼ਾਹ ਜੀ ਚੱਲੇ ਹਨ।
ਗਏ ਸੁਦਾ ਸਰ ਕੋ ਦਰਸਾਏ।
ਗੁਰੂ ਕੇ ਮਹਿਲਾਂ ਤੋਂ ਚੱਲ ਕੇ ਗੁਰਦੇਵ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ ਸੁਦਾ ਸਰ।
ਪਿਤ ਥਲ ਜਾਨ ਪਾਓ ਵੱਡ ਤਾਰਾ।
ਪਿਤਾ ਦਾ ਸਥਾਨ ਜਾਣ ਕੇ ਵੀ ਸਾਡੇ ਪਿਤਾ ਗੁਰਦੇਵ ਗੁਰੂ ਰਾਮਦਾਸ ਸਾਹਿਬ ਦਾ ਸਥਾਨ ਹੈ, ਇਹ ਜਾਣ ਕੇ ਮਹਾਰਾਜ ਜੀ ਦੇ ਹਿਰਦੇ ਚ ਬੜਾ ਹੀ ਪ੍ਰੇਮ ਉਮੜਿਆ ਪੰਜਵੇਂ ਪਾਤਸ਼ਾਹ ਦੇ। ਪਿਤਾ ਗੁਰੂ ਰਾਮਦਾਸ ਸਾਹਿਬ ਜੀ ਪ੍ਰਤੀ ਬੜਾ ਹੀ ਪ੍ਰੇਮ ਉਮੜਿਆ।
ਨਮਸਕਾਰ ਕੀਨਸ ਦਰਬਾਰਾ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਨਮਸਕਾਰ ਕੀਤੀ, ਪ੍ਰਣਾਮ ਕੀਤੀ ਹੈ ਸਰੀਰ ਕਰਕੇ ਗੁਰਦੇਵ ਦੀ, ਇਹ ਅਖੀਰਲੀ ਪ੍ਰਣਾਮ ਹੈ।
ਸਦਾ ਕੀਰਤਨ ਕੀ ਧੁਨ ਜਹਾਂ।
ਜਿੱਥੇ ਸਦਾ ਹੀ ਕੀਰਤਨ ਰੂਪ ਚ ਮਹਾਰਾਜ ਜੀ ਬਿਰਾਜਦੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ, ਗੁਰਬਾਣੀ ਰੂਪ ਹੋ ਕੇ, ਸ਼ਬਦ ਗੁਰੂ ਹੋ ਕੇ ਸਤਿਗੁਰੂ ਸਦਾ ਹੀ ਬਿਰਾਜਦੇ ਨੇ, ਪਰ ਸਰੀਰ ਕਰਕੇ ਗੁਰਦੇਵ ਜੀ ਇੱਥੋਂ ਵਿਦਾਇਗੀ ਲੈਣ ਆਏ ਨੇ ਅੱਜ ਮਹਾਰਾਜ ਜੀ ਦੇ ਚਰਣਾਂ ਵਿਚ, ਜਿੱਥੇ ਸਦਾ ਲਈ ਕੀਰਤਨ ਦੀ ਧੁਨੀ ਦਾ ਅਲਾਪ ਹੈ।
ਸ੍ਰੀ ਹਰਿਮੰਦਰ ਸੁੰਦਰ ਮਹਾ।
ਸੋਹਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਬਾਰ ਅੰਦਰ,
ਕਰੀ ਪਰਕਰਮਾ ਪਿਤਾ ਨਿਹੋਰੇ।
ਪਿਤਾ ਰੂਪ ਜਾਣਦਿਆ ਵੀ ਗੁਰੂ ਰਾਮਦਾਸ ਸਾਹਿਬ ਇੱਥੇ ਬਿਰਾਜਮਾਨ ਨੇ, ਹਾਜ਼ਰ ਨਾਜ਼ਰ ਨੇ, ਇਹ ਜਾਣਦਿਆਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਪਰਿਕਰਮਾ ਕੀਤੀ ਹੈ।
ਧਰਿਓ ਧਿਆਨ ਬੰਦਤ ਕਰ ਜੋਰੇ।
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦਾ ਧਿਆਨ ਧਾਰਨ ਕਰਕੇ ਮੱਥਾ ਟੇਕਿਆ, ਨਮਸਕਾਰ ਕੀਤੀ।
ਨਿਕਸੇ ਵੈਰ ਪੰਥ ਤਿਸ ਪਰੇ।
ਔਰ ਨਮਸਕਾਰ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਏ ਹਨ।
ਲਵਪੁਰ ਦਿਸ਼ ਸਨ ਮੁਖ ਮੁਖ ਕਰੇ।
ਸਰੋਵਰ ਦੀ ਪਰਿਕਰਮਾ ਕਰਕੇ ਗੁਰਦੇਵ ਜੀ ਨੇ ਲਾਹੌਰ ਸ਼ਹਿਰ ਨੂੰ ਮੁਖ ਕਰ ਲਿਆ ਤੇ ਚੱਲ ਪਏ।
ਸਿੱਖ ਸਕਲ ਜੁਤ ਹਰ ਗੋਬਿੰਦ।
ਬਹੁਤ ਸਾਰੀ ਸੰਗਤ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਤ,
ਵਿਦਾ ਹਿਤ ਗਮਨੇ ਨਰ ਬ੍ਰਿੰਦ।
ਗੁਰੂ ਜੀ ਨੂੰ ਵਿਦਾ ਕਰਨ ਲਈ ਨਾਲ ਚੱਲੇ ਨੇ, ਮਹਾਰਾਜ ਜੀ ਨੂੰ ਵਿਦਾਇਗੀ ਕਰਨ ਵਾਸਤੇ ਅੱਗੇ ਅੱਗੇ ਨਾਲ ਨਾਲ ਜਾ ਰਹੇ ਨੇ।
ਕਿਤਕ ਦੂਰ ਜਬ ਪਹੁੰਚੇ ਜਾਈ।
ਜਦੋਂ ਦਰਬਾਰ ਸਾਹਿਬ ਤੋਂ ਚੱਲ ਕੇ ਥੋੜਾ ਜਿਹਾ ਪੈਂਡਾ ਅੱਗੇ ਨੂੰ ਵਿਦਾ ਕਰਕੇ ਆਏ,
ਖਰੇ ਪਏ ਸਤਿਗੁਰ ਸੁਖਦਾਈ।
ਪੰਜਵੇਂ ਪਾਤਸ਼ਾਹ ਨੇ ਵੇਖਿਆ ਵੀ ਸੰਗਤ ਕਾਫੀ ਅੱਗੇ ਤੱਕ ਨਾਲ ਆ ਗਈ ਹੈ, ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਖਲੋ ਗਏ।
ਸਭ ਸੋ ਕਹਿ ਨੀਕੇ ਉਪਦੇਸ਼।
ਸਾਰੀ ਸੰਗਤ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਤ ਉਪਦੇਸ਼ ਦੇ ਕੇ ਮਹਾਰਾਜ ਜੀ ਬੋਲੇ, ਕਹਿਣ ਲੱਗੇ ਪੰਜਵੇਂ ਗੁਰਦੇਵ,
ਸਿਮਰੋ ਸਤਿਗੁਰ ਹਰੋ ਕਲੇਸ਼।
ਸਾਹਿਬਾਂ ਬਚਨ ਕੀਤਾ, ਭਾਈ ਵਾਹਿਗੁਰੂ 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 ਭਜੋ, ਵਾਹਿਗੁਰੂ ਦਾ ਭਜਨ ਕਰਦੇ ਆਪਣੇ ਕਲੇਸ਼ ਦੂਰ ਕਰੋ, ਕਿਉਂਕਿ ਵਾਹਿਗੁਰੂ ਦਾ ਭਜਨ ਹੀ ਕਲੇਸ਼ ਕੱਟਣ ਵਾਲਾ ਹੈ, ਇਹਦੇ ਭਜਨ ਦੁਆਰਾ ਹੀ ਤੁਹਾਡੇ ਸਾਰੇ ਕਲੇਸ਼ ਕੱਟੇ ਜਾਣੇ ਹੈ, ਕੋਈ ਹੋਰ ਸਾਧਨ ਕੋਈ ਹੋਰ ਤਰੀਕਾ ਨਹੀਂ ਵੀ ਕਲੇਸ਼ ਕੱਟੇ ਜਾਣ। ਜੇ ਚਾਹੁੰਦੇ ਜੇ ਕਿ ਤੁਸੀਂ ਕਲੇਸ਼ਾਂ ਤੋਂ ਸਦਾ ਲਈ ਮੁਕਤ ਹੋ ਜਾਓ, ਤੇ ਭਾਈ ਕਲੇਸ਼ਾਂ ਨੂੰ ਵਿਘਨਾਂ ਨੂੰ ਹਰਨ ਵਾਲੇ ਨਾਮ ਦਾ ਭਜਨ ਕਰੋ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਵਾਹਿਗੁਰੂ ਦਾ ਭਜਨ ਕਰੋ ਤੇ ਤੁਹਾਡੇ ਕਲੇਸ਼ ਹਰੇ ਜਾਣਗੇ, ਦੂਰ ਹੋ ਜਾਣਗੇ।
ਸਾਹਿਬ ਬੁੱਢਾ ਅਰ ਗੁਰਦਾਸ।
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਗੁਰਦਾਸ ਜੀ,
ਤਿੰਨ ਜੁੱਤ ਸ੍ਰੀ ਹਰਿ ਗੋਬਿੰਦ ਪਾਸ।
ਉਹਨਾਂ ਦੇ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ
ਰਹੋ ਸਦਾ ਤਰ ਗੁਰਮਤਿ ਆਛੇ।
ਮਹਾਰਾਜ ਜੀ ਨੇ ਆਖਿਆ, ਸੰਗਤ ਜੀ ਤੁਸੀਂ ਇਹਨਾਂ ਦੇ ਨਾਲ ਰਹਿਣਾ, ਗੁਰੂ ਕੀ ਮਤ ਨੂੰ ਧਾਰਨ ਕਰਕੇ ਇਹਨਾਂ ਦੇ ਨਾਲ ਵਿਚਰਨਾ ਹੈ।
ਨਿਤ ਪ੍ਰਸੰਨ ਰਾਖੋ ਹਮ ਪਾਛੇ।
ਮਹਾਰਾਜ ਜੀ ਕਹਿੰਦੇ ਸਾਡੇ ਪਿੱਛੋਂ ਇਹਨਾਂ ਨੂੰ ਸਦਾ ਹੀ ਪ੍ਰਸੰਨ ਰੱਖਣਾ,
ਕਿਨਹੂ ਆਗਿਆ ਭੰਗ ਨ ਕਰਨੀ,
ਕਿਸੇ ਨੇ ਇਹਨਾਂ ਦੀ ਆਗਿਆ ਭੰਗ ਨਹੀਂ ਕਰਨੀ ਜੋ ਹੁਕਮ ਕਰਨ ਗੁਰੂ ਹਰਗੋਬਿੰਦ ਸਾਹਿਬ ਸਤ ਕਰਕੇ ਮੰਨਣਾ।
ਨਿਜ ਮਤ ਕੀ ਜੇਨ ਅਨੁਸਰਨੀ,
ਔਰ ਆਪਣੀ ਮਤ ਇਹਨਾਂ ਦੇ ਅਨੁਸਾਰ ਹੀ ਕਰਕੇ ਚਲਾਉਣੀ ਹੈ।
ਹਰ ਗੋਬਿੰਦ ਕੋ ਪੁਨੇ ਸੁਣਾਈ,
ਪਹਿਲਾਂ ਸੰਗਤ ਨੂੰ ਹੁਕਮ ਕੀਤਾ, ਫਿਰ ਹੁਣ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਨ ਕਰਕੇ ਕਹਿਣ ਲੱਗੇ,
ਅਦਬ ਰੱਖੋ ਨਿਤ ਬੁੱਢਾ ਪਾਈ।
ਮੇਰੇ ਸਾਹਿਬ ਕਿੰਨਾ ਪ੍ਰੇਮ ਕਰਦੇ ਆਪਣੇ ਗੁਰਸਿੱਖਾਂ ਨਾਲ, ਆਪਣੇ ਪਿਆਰਿਆਂ ਭਗਤਾਂ ਨਾਲ। ਛੇਵੇਂ ਪਾਤਸ਼ਾਹ ਨੂੰ ਦੱਸਦੇ ਮਰਿਆਦਾ, ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦਾ ਅਦਬ ਰੱਖਣਾ, ਇਹਨਾਂ ਦਾ ਬਹੁਤ ਅਦਬ ਰੱਖਣਾ, ਇਹ ਵੱਡਿਆਂ ਸਤਿਗੁਰਾਂ ਦੇ ਵੇਲੇ ਦੇ ਪੁਰਾਤਨ ਗੁਰਸਿੱਖ ਨੇ, ਬ੍ਰਹਮ ਗਿਆਨੀ ਮਹਾਂਪੁਰਖ ਨੇ, ਇਹ ਤੁਹਾਡੇ ਵਿਦਿਆ ਦਾਤੇ ਵੀ ਨੇ, ਤੁਹਾਨੂੰ ਇਹਨਾਂ ਨੇ ਵਿਦਿਆ ਦਿੱਤੀ ਹੈ, ਇਹਨਾਂ ਦਾ ਅਦਬ ਰੱਖਣਾ ਸਦਾ।
ਜਿਮ ਆਗਿਆ ਦੇ ਤੈਸੇ ਰਹਿਣਾ,
ਜਿਵੇਂ ਬਾਬਾ ਬੁੱਢਾ ਸਾਹਿਬ ਜੀ ਆਗਿਆ ਕਰਨ ਤੁਸੀਂ ਤਿਵੇਂ ਰਹਿਣਾ, ਜੋ ਕਹਿ ਦੇਣ ਉਹ ਵਚਨ ਨਹੀਂ ਮੋੜਨਾ, ਇਹਨਾਂ ਦਾ ਸਤ ਕਰਕੇ ਮੰਨਣਾ। ਜੋ ਬਾਬਾ ਬੁੱਢਾ ਸਾਹਿਬ ਕਹਿ ਦੇਣ, ਜੋ ਆਗਿਆ ਕਰ ਦੇਣ, ਤੁਸੀਂ ਉਹ ਮੰਨਣਾ ਹੈ ਵਚਨ। ਤਦੇ ਤੇ ਉਹ ਖੇਡ ਅੱਗੇ ਕਥਾ ਆਵੇਗੀ, ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਕੋਲ ਕਾਜੀ ਰੁਸਤਮ ਖਾਨ ਆਇਆ ਸੀ ਨਾ, ਕਹਿੰਦਾ ਜੀ ਮੇਰੇ ਘੋੜੇ ਦੇ ਪੈਸੇ ਨਹੀਂ ਦਿੰਦੇ, ਮੈਂ ਜਵਾਈ ਬਣ ਕੇ ਲੈ ਲੂ। ਤੇ ਬਾਬਾ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਉਹ ਤੂੰ ਇਹੋ ਜਿਹੇ ਕੱਚੇ ਪਿੱਲੇ ਵਜਨ ਕਰਦਾ, ਤੁਮਰੋ ਗੁਰ ਦਮਾਦ ਬਣ ਜਾ, ਸਤਿਗੁਰੂ ਤੇਰੇ ਦਮਾਦ ਬਣ ਜਾਣਗੇ, ਫਿਰ ਜਵਾਈਆਂ ਕੋਲ ਪੈਸੇ ਲੈਂਦਾ ਚੰਗਾ ਲੱਗੇਗਾ। ਛੇਵੇਂ ਪਾਤਸ਼ਾਹ ਉਹ ਤਾਂ ਚਲਾ ਗਿਆ ਕਾਜੀ। ਮਹਾਰਾਜ ਜੀ ਬਾਹਰ ਆਏ, ਕਹਿੰਦੇ ਬਾਬਾ ਜੀ ਇਹ ਕਿਹੋ ਜਿਹਾ ਬਚਨ ਕਰ ਦਿੱਤਾ, ਇਹ ਤਾਂ ਹੁਣ ਸਾਨੂੰ ਮੰਨਣਾ ਹੀ ਪੈਣਾ। ਫਿਰ ਮਾਤਾ ਕੌਲਾਂ ਜੀ ਨੂੰ ਸਤਿਗੁਰੂ ਜੀ ਲੈ ਕੇ ਆਏ ਸਨ। ਸੋ ਕਹਿਣ ਤੋਂ ਭਾਵ ਪੰਜਵੇਂ ਪਾਤਸ਼ਾਹ ਜੀ ਨੇ ਕਹਿ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿ ਬਾਬਾ ਜੀ ਦੀ ਜੋ ਆਗਿਆ ਹੋਵੇਗੀ ਨਾ, ਜੋ ਇਹ ਬਚਨ ਕਰਨਗੇ ਉਹ ਤੁਸੀਂ ਮੋੜਨਾ ਨਹੀਂ ਹੈ, ਜੋ ਕਹਿ ਦੇਣ ਸਤ ਕਰਕੇ ਮੰਨਣਾ ਹੈ।
ਨੈਣ ਕੇ ਸਨਮੁਖ ਕਬ ਕਹਿਣਾ,
ਕਦੇ ਇਹਨਾਂ ਦੇ ਸਨਮੁਖ ਪਲਟਵਾਂ ਜਵਾਬ ਨਹੀਂ ਦੇਣਾ ਬਾਬਾ ਬੁੱਢਾ ਸਾਹਿਬ ਜੀ ਦੇ। ਵੇਖੋ ਮਹਾਰਾਜ ਮਰਿਆਦਾ ਪਰਸ਼ੋਤਮ ਸਤਿਗੁਰੂ ਆਪਣੇ ਸਾਹਿਬਜ਼ਾਦੇ ਨੂੰ ਮਰਿਆਦਾ ਸਿਖਾ ਰਹੇ ਨੇ ਕਿ ਕਦੇ ਇਹਨਾਂ ਦੇ ਸਨਮੁਖ ਪਲਟਵਾਂ ਜਵਾਬ ਨਹੀਂ ਦੇਣਾ।
ਦੋਹਰਾ
ਇਹ ਮਰਿਆਦਾ ਵੀ ਹੈ ਨਾ ਗੁਰੂ ਖਾਲਸਾ ਜੀ, ਕਿ ਜਿਹੜਾ ਵਿਦਿਆ ਦਾਤਾ ਹੋਵੇ ਉਹਦੇ ਸਾਹਮਣੇ ਕਿਸੇ ਪ੍ਰਕਾਰ ਦਾ ਪਲਟਵਾਂ ਜਵਾਬ ਨਾ ਹੋਣੇ ਚਾਹੀਏ। ਇਹ ਨਿਯਮ ਹੈ, ਇਹ ਮਰਿਆਦਾ ਸਤਿਗੁਰੂ ਜੀ ਸਮਾਜ ਨੂੰ ਸਿਖਾ ਰਹੇ ਨੇ, ਤੇ ਬਹਾਨਾ ਛੇਵੇਂ ਪਾਤਸ਼ਾਹ ਨੂੰ ਬਣਾਇਆ, ਉਪਦੇਸ਼ ਸਾਰੇ ਸੰਸਾਰ ਦੇ ਜੀਆਂ ਨੂੰ। ਹਾਂਜੀ,
ਦੋਹਰਾ ਸੁਣ ਸ਼੍ਰੀ ਅਰਜਨ ਕੇ ਬਚਨ, ਬੁੱਢਾ ਆਦਿ ਜੇ ਦਾਸ।
ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਜਿੰਨੀਆਂ ਸੰਗਤਾਂ ਨੇ, ਸਭ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਸੁਣੇ।
ਯੁਤ ਸ਼੍ਰੀ ਹਰਗੋਬਿੰਦ ਕੇ ਬੰਦ ਚਰਨ ਸੁਖ ਰਾਸ,
ਸਮੇਤ ਗੁਰੂ ਹਰਗੋਬਿੰਦ ਸਾਹਿਬ ਦੇ ਸੁਣੇ ਬਚਨ, ਸਭ ਨੇ ਮਹਾਰਾਜ ਜੀ ਦੇ ਚਰਨਾਂ ਦੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਮੱਥਾ ਟੇਕਿਆ, ਨਮਸਕਾਰ ਕੀਤੀ।
ਚੌਪਾਈ ਬਾਰ ਬਾਰ ਕਰ ਬਿਨੇ ਕਨੇਰੀ,
ਬਾਰ ਬਾਰ ਸਤਿਗੁਰੂ ਜੀ ਦੇ ਚਰਨਾਂ ਚ ਬੇਨਤੀਆਂ ਕਰਦੇ ਸਿੱਖ,
ਹਟ ਬੇਚੈਤ ਨਹੀਂ ਤਿਸ ਬੇਰੀ,
ਮਨ ਹੀ ਨਹੀਂ ਕਰਦਾ ਸੰਗਤ ਦਾ ਵੀ ਹਟ ਕੇ ਜਾਈਏ ਵਾਪਸ, ਛੇਤੀ ਨਹੀਂ ਕਰਦਾ। ਮਹਾਰਾਜ ਜੀ ਕਹਿੰਦੇ ਜਾਓ, ਕਹਿੰਦੇ ਜੀ ਥੋੜਾ ਜਾ ਹੋਰ ਚੱਲਾਂਗੇ ਨਾਲ, ਮਹਾਰਾਜ ਜੀ ਕਹਿੰਦੇ ਜਾਓ ਭਾਈ ਹੁਣ ਜਾਓ, ਪਰ ਸੰਗਤ ਜਾਣਾ ਨੀ ਚਾਹੁੰਦੀ ਸਤਿਗੁਰਾਂ ਤੋਂ ਹਟ ਕੇ।
ਸ਼੍ਰੀ ਅਰਜਨ ਕਹਿ ਕਰ ਬਹੁ ਬਾਰੀ,
ਪੰਜਵੇਂ ਪਾਤਸ਼ਾਹ ਨੇ ਬਹੁ ਵੇਰੀ ਕਹਿ ਕੇ ਸੰਗਤ ਨੂੰ ਰੋਕੀ ਗਏ, ਫਿਰ ਮਹਾਰਾਜ ਜੀ ਖਲੋ ਹੀ ਗਏ, ਕਹਿੰਦੇ ਹੁਣ ਜਾਓਗੇ ਵਾਪਸ ਤਾਂ ਹੀ ਅਸੀਂ ਤੁਰਾਂਗੇ।
ਪਰ ਬਸ ਸਭਨ ਹਟਾਏ ਪਿਚਾਰੀ,
ਮਨ ਨਹੀਂ ਸੀ ਸੰਗਤ ਦਾ ਜਾਣ ਨੂੰ, ਪਰ ਗੁਰਦੇਵ ਦਾ ਜਦੋਂ ਹੁਕਮ ਵੇਖਿਆ, ਬੇਵਸ ਹੋ ਕੇ ਸਿੱਖ ਜਿਹੜੇ ਨੇ ਸੰਗਤ ਸਾਰੀ ਵਾਪਸ ਪਰਤਣ ਲੱਗੀ।
ਆਪਣੀ ਜੋਤ ਪੁੱਤਰ ਮੈਂ ਤਾਰੀ,
ਗੁਰਦੇਵ ਨੇ ਆਪਣੀ ਜੋਤ ਆਪਣੇ ਸਾਹਿਬਜ਼ਾਦੇ ਮੀਰੀਆਂ ਪੀਰੀਆਂ ਦੇ ਮਾਲਕ ਬੰਦੀ ਛੋੜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵਿਚ ਰੱਖ ਦਿੱਤੀ ਹੈ।
ਗੁਰ ਅਸ਼ੋਕ ਤਬ ਚਲੇ ਅਗਾਰੀ,
ਆਪਣੀ ਜੋਤ ਗੁਰੂ ਹਰਗੋਬਿੰਦ ਸਾਹਿਬ ਚ ਰੱਖ ਕੇ ਆਪ ਸ਼ੋਕ ਰਹਿਤ ਹੋ ਕੇ, ਅਸ਼ੋਕ ਦਾ ਮਤਲਬ ਹੁੰਦਾ ਵੀ ਮਨ ਚ ਕੋਈ ਗਮ ਨਹੀਂ, ਕੋਈ ਸ਼ੋਕ ਨਹੀਂ, ਕੋਈ ਉਲਾਂਭਾ ਨਹੀਂ, ਨਿਰਸ਼ੋਕ ਹੋ ਕੇ ਮਹਾਰਾਜ ਜੀ ਚੱਲ ਪਏ।
ਪਟਿਓ ਸਿੱਖ ਇੱਕ ਗੋਇੰਦਵਾਲ
ਜਦੋਂ ਚੱਲੇ ਤੇ ਇੱਕ ਸਿੱਖ ਮਹਾਰਾਜ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਭੇਜਿਆ ਸੁਨੇਹਾ ਦੇ ਕੇ
ਪਹੁੰਚੋ ਆਜ ਤਾਂ ਮਗ ਚਾਲ
ਸੇਵਾਦਾਰ ਨੂੰ ਕਿਹਾ ਸਿੱਖਾ ਤੂੰ ਛੇਤੀ ਨਾਲ ਜਾ ਗੋਇੰਦਵਾਲ ਸਾਹਿਬ ਅੱਜ ਹੀ ਪਹੁੰਚਣਾ ਹੈ
ਮਿਲੋ ਅਰਥ ਮਲ ਕੋ ਤੁਮ ਜਾਏ
ਜਾ ਕੇ ਬਾਬਾ ਅਰਥ ਮਲ ਜੀ ਨੂੰ ਮਿਲੋ ਬਾਬਾ ਅਰਥ ਮਲ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ ਸਨ ਕਹਿਣ ਲੱਗੇ ਉਹਨਾਂ ਨੂੰ ਜਾ ਕੇ ਮਿਲਣਾ ਬਾਬਾ ਅਰਥਮਲ ਜੀ ਨੂੰ
ਲਾਪੁਰ ਗਮਨੇ ਦੇਉ ਸੁਨਾਏ
ਉਹਨਾਂ ਨੂੰ ਕਹਿਓ ਵੀ ਅਸੀਂ ਲਾਹੌਰ ਜਾਣਾ ਲਾਹੌਰ ਸ਼ਹਿਰ ਨੂੰ ਜਾ ਰਹੇ ਹਾਂ
ਉਤ ਪ੍ਰਾਤ ਕੇ ਸੋ ਚੱਲ ਆਵੇ
ਕੱਲ ਸਵੇਰੇ ਉਹ ਸਾਨੂੰ ਰਸਤੇ ਚ ਹੀ ਆ ਮਿਲਣ ਬਾਬਾ ਅਰਥਮਲ ਜੀ ਕਿਉਂਕਿ ਇਹੀ ਰਸਤਾ ਲਾਹੌਰ ਨੂੰ ਜਾਂਦਾ ਸੀ ਤਰਨ ਤਾਰਨ ਸਾਹਿਬ ਦੇ ਲਾਗਿਓ ਮੁੜਦਾ ਸੀ ਰਸਤਾ ਤੋ ਮਹਾਰਾਜ ਜੀ ਕਹਿਣ ਲੱਗੇ ਵੀ ਉਹਨਾਂ ਨੂੰ ਕਹਿਓ ਕਿ ਅਸੀਂ ਲਾਹੌਰ ਜਾਣਾ ਤੇ ਉਹ ਸਾਡੇ ਨਾਲ ਹੀ ਚੱਲਣਗੇ ਕੱਲ ਸਵੇਰੇ ਹੀ ਆ ਜਾਣ
ਹਮਕੋ ਮਿਲੇ ਮੋਹ ਦੇ ਉਪਜਾਵੇ
ਸਾਨੂੰ ਖੁਸ਼ੀ ਨਾਲ ਚਾ ਨਾਲ ਆ ਕੇ ਮਿਲਣ ਬਾਬਾ ਅਰਥਮਲ ਜੀ
ਸੁਨਤ ਸਿੱਖ ਉਤਲਾਵਤ ਧਾਵਾ
ਸੁਣ ਕੇ ਉਹ ਸਿੱਖ ਬੜੀ ਕਾਹਲੀ ਨਾਲ ਕੇ ਗੁਰਦੇਵ ਦਾ ਹੁਕਮ ਸੀ ਅੱਜ ਹੀ ਪਹੁੰਚਣਾ ਤੋ ਇਸ ਕਰਕੇ ਛੇਤੀ ਨਾਲ ਉਹ ਸਿੱਖ ਚੱਲ ਪਿਆ
ਸੰਧਿਆ ਹੋਤ ਪੂਰੀ ਪ੍ਰਵਿਸ਼ਾਵਾ
ਸ਼ਾਮ ਜੀ ਦਾ ਸਮਾਂ ਹੋ ਗਿਆ ਤੇ ਉਹ ਸਿੱਖ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਦੀ ਨਗਰੀ ਚ ਆ ਪਹੁੰਚਿਆ
ਮਿਲਿਓ ਅਰਥ ਮਲ ਕੋ ਕਰ ਨਮੋ
ਆ ਕੇ ਬਾਬਾ ਅਰਥ ਮਲ ਜੀ ਨੂੰ ਮਿਲਿਆ ਹੱਥ ਜੋੜ ਕੇ ਨਮਸਕਾਰ ਕੀਤੀ
ਹੱਥ ਜੋੜ ਬੈਠਿਓ ਤੈ ਸਮੋ
ਔਰ ਬੜੇ ਸਨਿਮਰ ਭਾਵ ਨਾਲ ਵਿਨਿਮਰ ਭਾਵ ਨਾਲ ਬਾਬਾ ਅਰਥ ਮਲ ਜੀ ਕੋਲੋਂ ਸਿੱਖ ਆ ਕੇ ਬੈਠ ਗਿਆ
ਸ਼੍ਰੀ ਸਤਿਗੁਰ ਕੋ ਦੀਨ ਸੰਦੇਸਾ
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਾ ਸੁਨੇਹਾ ਉਹ ਦਿੱਤਾ ਬਾਬਾ ਅਰਥਮਲ ਜੀ ਨੂੰ ਆ ਕੇ
ਤੁਮਕੋ ਸਿਮਰਨ ਕੀਨ ਵਿਸ਼ੇਸ਼ਾ
ਬਾਬਾ ਜੀ ਤੁਹਾਨੂੰ ਵਿਸ਼ੇਸ਼ ਕਰਕੇ ਪੰਜਵੇਂ ਪਾਤਸ਼ਾਹ ਨੇ ਯਾਦ ਕੀਤਾ ਤੁਹਾਨੂੰ ਖਾਸ ਕਰਕੇ ਉਹਨਾਂ ਨੇ ਚੇਤੇ ਕੀਤਾ
ਲਾਪੁਰ ਕੋ ਗਮਨੇ ਜਿਸ ਕਾਲ
ਮਹਾਰਾਜ ਜੀ ਨੇ ਲਾਹੌਰ ਨੂੰ ਚਾਲਾ ਮਾਰਿਆ ਜਦੋਂ ਲਾਹੌਰ ਸ਼ਹਿਰ ਨੂੰ ਚੱਲੇ ਹੀ ਸਨ ਤੇ ਉਹਨਾਂ ਨੇ ਤੁਹਾਨੂੰ ਬੁਲਾਇਆ
ਮੋਕੋ ਕਰ ਤਾਗੀਦ ਵਿਸਾਲ
ਮੈਨੂੰ ਖਾਸ ਕਰਕੇ ਤਾਗੀਦ ਕਰਕੇ ਭੇਜਿਆ ਤੁਹਾਡੇ ਤਾਈ
ਪ੍ਰਾਤ ਚੜਾਵੋ ਤਿੰਨ ਕੋ ਜਾਏ
ਕਹਿ ਕੇ ਭੇਜਿਆ ਵੀ ਕੱਲ ਸਵੇਰੇ ਹੀ ਬਾਬਾ ਅਰਥਮਲ ਜੀ ਨੂੰ ਨਾਲ ਲੈ ਕੇ ਸਾਡੇ ਕੋਲ ਲੈ ਕੇ ਆਓ
ਸੁਣ ਆ ਗਿਆ ਮੈਂ ਆਇਓ ਤਾਏ
ਸਤਿਗੁਰੂ ਜੀ ਦੀ ਆਗਿਆ ਸੁਣ ਕੇ ਮੈਂ ਛੇਤੀ ਨਾਲ ਚੱਲ ਕੇ ਤੁਹਾਡੇ ਕੋਲ ਆਇਆ ਹਾਂ
ਕਿਮ ਕਹਿ ਬਾਤ ਸੁਨੇ ਬਿਸਮਾਨੀ
ਬਾਬਾ ਅਰਥਮਲ ਜੀ ਨੇ ਸੁਣੀ ਸਾਰੀ ਗੱਲਬਾਤ ਹੈਰਾਨ ਵੀ ਹੋਏ ਸੁਣ ਕੇ
ਕਾਰਨ ਕੌਣ ਕਰਤ ਅਨੁਮਾਨੀ
ਸੋਚਦੇ ਨੇ ਵੀ ਇਹੋ ਜਿਹਾ ਕਿਹੜਾ ਕਾਰਨ ਮਹਾਰਾਜ ਜੀ ਰਚਣ ਲੱਗੇ ਆ ਵੀ ਅਚਾਨਕ ਲਾਹੌਰ ਜਾਣ ਵੇਲੇ ਉਹਨਾਂ ਨੇ ਮੈਨੂੰ ਸੱਦਾ ਭੇਜਿਆ ਵੀ ਜਰੂਰ ਕੋਈ ਨਾ ਕੋਈ ਅਸਚਰਜ ਖੇਡ ਵਰਤਾਉਣਗੇ ਕੋਈ ਇਹੋ ਜਿਹਾ ਕਾਰਨ ਰਚਣਗੇ ਸੋਚਦੇ ਨੇ ਅਨੁਮਾਨ ਲਾਉਂਦੇ ਆ ਬਾਬਾ ਅਰਥਮਲ ਜੀ ਵੀ ਕੀ ਕਾਰਨ ਹੋ ਸਕਦਾ ਹੈ
ਸ਼੍ਰੀ ਗੁਰੂ ਅਮਰ ਅੰਸ਼ ਮਿਲ ਸਾਰੇ
ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਜਿੰਨੀ ਅੰਸ਼ ਵੰਸ਼ ਸੀ ਜਿੰਨੇ ਮਹਾਰਾਜ ਜੀ ਦੇ ਸਾਹਿਬਜ਼ਾਦੇ ਸਨ
ਸਿੱਖ ਸੋ ਬੂਜਿਤ ਕਰਤ ਵਿਚਾਰੇ
ਸਾਰੇ ਆ ਗਏ ਇਕੱਠੇ ਹੋ ਕੇ ਸਿੱਖ ਨਾਲ ਗੱਲਬਾਤ ਕਰਨ ਲੱਗੇ ਵੀ ਇਹ ਸਿੱਖ ਨੂੰ ਪਤਾ ਹੋਣਾ ਵੀ ਕਿਉਂ ਚੱਲੇ ਨੇ ਲਾਹੌਰ ਜਾਣ ਦਾ ਕੀ ਕਾਰਨ ਹੈ ਲਾਹੌਰ ਉਹ ਸਾਰੀ ਗੱਲਬਾਤ ਆ ਕੇ ਪੁੱਛਣ ਲੱਗੇ ਸਿੱਖ ਕੋਲੋਂ
ਸੁਣਿਓ ਜੁਸ਼ਾ ਪਠਿਓ ਪਰਵਾਨਾ
ਸਿੱਖ ਨੇ ਫਿਰ ਦੱਸਿਆ ਕਹਿਣ ਲੱਗਾ ਜੀ ਮੈਨੂੰ ਇੰਨਾ ਪਤਾ ਵੀ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਕੋਲ ਪਰਵਾਨਾ ਭੇਜਿਆ ਸੀ ਤੇ ਉਹ ਪਰਵਾਨਾ ਮਹਾਰਾਜ ਜੀ ਨੇ ਸੁਣਿਆ
ਯਾਂ ਤੇ ਚਿਤ ਮੈਂ ਚਿੰਤ ਮਹਾਨਾ
ਤੇ ਉਹ ਲਾਹੌਰ ਜਾ ਰਹੇ ਨੇ ਇਸ ਕਰਕੇ ਜਾ ਰਹੇ ਨੇ ਬਾਦਸ਼ਾਹ ਨੇ ਸੱਦਿਆ ਇਹ ਗੱਲ ਸੁਣ ਕੇ ਸਾਰੇ ਜਿੰਨੇ ਭੱਲੇ ਸਾਹਿਬਜ਼ਾਦੇ ਸੀ ਮਨ ਚ ਫਿਕਰ ਹੋਣ ਲੱਗਾ ਚਿੱਤ ਚ ਚਿੰਤਾ ਹੋਣ ਲੱਗੀ ਕਿ ਬਾਦਸ਼ਾਹ ਨੇ ਜੇ ਪਰਵਾਨਾ ਦੇ ਕੇ ਬੁਲਾਇਆ ਤੇ ਜ਼ਰੂਰ ਇਹਦਾ ਮਤਲਬ ਉਹਦੀ ਮਨਸਾ ਠੀਕ ਨਹੀਂ ਹੈ ਜੇ ਦਰਸ਼ਨਾਂ ਨੂੰ ਬੁਲਾਇਆ ਹੁੰਦਾ ਤੇ ਪ੍ਰੇਮ ਨਾਲ ਕਹਿੰਦਾ ਜੀ ਦਰਸ਼ਨ ਦਿਓ ਪਰ ਜੇ ਪਰਵਾਨਾ ਭੇਜਿਆ ਐਦੀ ਭੇਜਿਆ ਤੇ ਇਹਦਾ ਮਤਲਬ ਹੈ ਵੀ ਬਾਦਸ਼ਾਹ ਤੇ ਬਾਦਸ਼ਾਹ ਦੇ ਨਾਲ ਦੇ ਜਿਹੜੇ ਲੋਕ ਨੇ ਉਹਨਾਂ ਦੀ ਮਨਸਾ ਗੁਰੂ ਘਰ ਪ੍ਰਤੀ ਠੀਕ ਨਹੀਂ ਹੈ
ਕਰੇ ਸ਼ਤਰਤਾ ਮੂਰਖ ਚੰਦੂ
ਇਹ ਚੰਦੂ ਮਲੇਛ ਹੈ ਤੇ ਉਹੀ ਮੂਰਖਤਾ ਹੀ ਕਰ ਰਿਹਾ ਉੱਥੇ ਮਹਾਰਾਜ ਜੀ ਦੇ ਵਿਰੋਧ ਵਿੱਚ
ਬਿਨ ਦੋਸ਼ਨ ਦੇ ਦੋਸ਼ ਬਿਲੰਦੂ
ਬਿਨਾਂ ਦੋਸ਼ਿਆਂ ਤੋਂ ਦੋਸ਼ ਲਾ ਰਿਹਾ ਨਿਰਦੋਸ਼ਿਆਂ ਤੇ ਦੋਸ਼ ਲਾ ਰਿਹਾ
ਬਹੁਤ ਵਿਚਾਰਤ ਨਿਸਾ ਬਿਤਾਈ
ਇਹਦਾ ਸਾਰੇ ਭੱਲੇ ਸਾਹਿਬਜ਼ਾਦਿਆਂ ਨੇ ਰਾਤ ਨੂੰ ਇਹ ਗੱਲਾਂ ਦੀ ਚਰਚਾ ਕੀਤੀ ਵਿਚਾਰ ਕੀਤੀ ਤੇ ਰਾਤ ਬਤੀਤ ਹੋਈ
ਚੱਲਿਓ ਅਰਥ ਮਲ ਪਿਕ ਅਰੁਨਾਈ
ਜਦੋਂ ਸਵੇਰੇ ਆਲੇ ਸੂਰਜ ਚੜਿਆ ਨਹੀਂ ਸੀ ਥੋੜੀ ਥੋੜੀ ਲੋ ਲੱਗੀ ਸੀ ਕਿ ਬਾਬਾ ਅਰਥਮਲ ਜੀ ਚੱਲ ਪਏ।
ਇਤ ਸ਼੍ਰੀ ਅਰਜਨ ਗੁਰ ਤੈ ਸਮਾ।
ਇਧਰ ਪੰਜਵੇਂ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
ਰਾਮਦਾਸਪੁਰ ਕੋ ਕਰ ਨਮੋ।
ਧੰਨ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਨੂੰ ਪ੍ਰਣਾਮ ਕਰਕੇ
ਸਨੇ ਸਨੇ ਮਗ ਮੈਂ ਪ੍ਰਸਥਾਨੇ।
ਮਹਾਰਾਜ ਜੀ ਰਸਤੇ ਚ ਲਾਹੌਰ ਦੇ ਤੁਰੇ ਜਾ ਰਹੇ ਸਨ।
ਡੇਰੋ ਕਰ ਜਾਮਨ ਗੁਜ਼ਰਾਨੇ।
ਜਿੱਥੇ ਰਾਤ ਪਈ ਉੱਥੇ ਮਹਾਰਾਜ ਜੀ ਨੇ ਡੇਰਾ ਕੀਤਾ ਇੱਕ ਰਾਤ। ਅਗਲੇ ਦਿਨ ਸਵੇਰੇ ਚੱਲੇ।
ਪਈ ਪ੍ਰਾਤ ਹੋਏ ਕਰ ਅਸਵਾਰ।
ਸਵੇਰੇ ਪਾਲਕੀ ਚ ਸਵਾਰ ਹੋਏ।
ਪਹੁੰਚਤ ਪੇ ਲਵਪੁਰੀ ਮਜ਼ਾਰ।
ਮਹਾਰਾਜ ਜੀ ਚੱਲ ਕੇ ਲਾਹੌਰ ਸ਼ਹਿਰ ਇੱਕ ਰਾਤ ਰਸਤੇ ਚ ਬਤੀਤ ਕੀਤੀ। ਤੋ ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਲਾਹੌਰ ਸ਼ਹਿਰ ਪਹੁੰਚੇ ਹਨ।
ਇੱਕ ਸੱਦੂ ਸਿੱਖ ਗੁਰਮੁਖ ਮਹਾ।
ਲਾਹੌਰ ਸ਼ਹਿਰ ਵਿੱਚ ਇੱਕ ਗੁਰੂ ਪਾਤਸ਼ਾਹ ਦਾ ਸਿੱਖ ਹੈ, ਇਹਦਾ ਨਾਮ ਹੈ ਭਾਈ ਸੱਦੂ। ਬੜਾ ਹੀ ਨਾਮ ਰਸੀਆ ਸਿੱਖ ਹੈ, ਗੁਰੂ ਸਾਹਿਬ ਦਾ ਪ੍ਰੇਮੀ।
ਕਰਤ ਪ੍ਰਤੀਕਨ ਬਾਸੇ ਤਾਂ।
ਭਾਈ ਸੱਦੂ ਘਰ ਚ ਉਡੀਕਦਾ ਰਹਿੰਦਾ ਲਾਹੌਰ ਸ਼ਹਿਰ ਚ, ਉਹਦਾ ਘਰ ਵੀ ਉੱਥੇ ਹੈ, ਤੇ ਉਡੀਕਦਾ ਕਿ ਕਦੇ ਪਾਤਸ਼ਾਹ ਗੁਰਦੇਵ ਆਉਣ ਤੇ ਮੇਰੇ ਘਰ ਚਰਨ ਪਾਵਣ। ਮਨ ਚ ਭਾਵਨਾ ਸੀ ਵੀ ਪੰਜਵੇਂ ਪਾਤਸ਼ਾਹ ਕਦੇ ਲਾਹੌਰ ਆਵਣ ਤੇ ਮੇਰੇ ਘਰ ਰਾਤ ਰਹਿਣ, ਮਹਾਰਾਜ ਜੀ ਇੱਥੇ ਭੋਜਨ ਛਕਣ, ਮੈਂ ਉਹਨਾਂ ਦੀ ਸੇਵਾ ਟਹਿਲ ਕਰਾਂ। ਭਾਈ ਸੱਦੂ ਦੇ ਮਨ ਚ ਅਰਾਧਨਾ ਲੱਗੀ, ਕਈ ਮਹੀਨਿਆਂ ਤੋਂ ਪਿਛਲਿਆਂ ਤੋਂ ਬੈਠਾ ਹੋਇਆ ਅਰਾਧਦਾ, ਮਹਾਰਾਜ ਅੱਜ ਆਓ, ਅੱਜ ਆਓ, ਅੱਜ ਆਓ। ਰੋਜ਼ ਉਡੀਕਦਾ, ਰੋਜ਼ ਉਡੀਕਦਾ, ਸਵੇਰ ਹੁੰਦੀ ਤੇ ਉਡੀਕਦਾ, ਰਾਤ ਪੈ ਜਾਂਦੀ ਹੈ। ਸੋਚਦਾ ਵੀ ਮੇਰੇ ਵਿੱਚ ਹੀ ਹਾਲੇ ਕਮੀਆਂ ਆਏ ਨਹੀਂ। ਅਗਲੇ ਦਿਨ ਫਿਰ ਚਾਹ ਨਾਲ ਉੱਠਦਾ, ਉਡੀਕਦਾ, ਫਿਰ ਸ਼ਾਮ ਪੈ ਜਾਂਦੀ ਹੈ। ਸੋਚਦਾ ਅੱਜ ਵੀ ਮੇਰੇ ਚ ਕਮੀ ਰਹਿ ਗਈ, ਆਏ ਨਹੀਂ। ਰੋਜ਼ ਉਡੀਕਦਾ, ਰੋਜ਼ ਤਿਆਰੀ ਕਰਦਾ ਤੇ ਕਹਿੰਦਾ ਮੇਰੀ ਤਿਆਰੀ ਚ ਕੋਈ ਕਮੀ ਆ ਵੀ ਆਏ ਨਹੀਂ। ਜਿਹਦਿਨ ਮੇਰੀ ਤਿਆਰੀ ਪੂਰਨ ਹੋ ਗਈ ਉਦਨ ਆ ਜਾਣਗੇ, ਆ ਕੇ ਮੈਨੂੰ ਕਿਰਤਾਰਥ ਕਰਨਗੇ। ਏਦਾਂ ਦੀ ਭਾਵਨਾ ਨਾਲ ਭਾਈ ਸੱਦੂ ਜੀ ਉਡੀਕਦੇ ਨੇ।
ਦੀਨ ਆਹੋ ਮੈਂ ਦੀਨ ਨੰਦਿਆਲਾ।
ਬੇਨਤੀਆਂ ਕਰਦੇ ਰਹਿੰਦੇ, ਮਹਾਰਾਜ ਮੈਂ ਬੜਾ ਹੀ ਦੀਨ ਹਾਂ, ਮੈਂ ਬੜਾ ਹੀ ਨਿਮਾਣਾ ਹਾਂ, ਤੇ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਸਵਾਮੀ ਹੋ।
ਭਿਖੂ ਭਗਤ ਕੇ ਪਾਓ ਵਿਸਾਲਾ।
ਮਹਾਰਾਜ ਤੁਸੀਂ ਕੁਝ ਨਹੀਂ ਵੇਖਦੇ, ਤੁਸੀਂ ਗੁਣ ਨਹੀਂ ਵੇਖਦੇ, ਔਗਣ ਨਹੀਂ ਵੇਖਦੇ, ਰੂਪ ਨਹੀਂ ਵੇਖਦੇ, ਧਨ ਨਹੀਂ ਵੇਖਦੇ, ਕੁਲ ਨਹੀਂ ਵੇਖਦੇ, ਜਾਤ ਨਹੀਂ ਵੇਖਦੇ, ਪਾਤ ਨਹੀਂ ਵੇਖਦੇ, ਮਜ਼ਹਬ ਨਹੀਂ ਵੇਖਦੇ, ਰੂਪ ਰੰਗ ਨਹੀਂ ਵੇਖਦੇ। ਮਹਾਰਾਜ ਜੀ ਤੁਸੀਂ ਕੇਵਲ ਆਪਣੇ ਸੇਵਕਾਂ ਦਾ ਪ੍ਰੇਮ ਵੇਖਦੇ, ਭਾਓ ਵੇਖਦੇ ਹੋ। ਮਹਾਰਾਜ ਕਿਰਪਾ ਕਰੋ।
ਮਮ ਕਰ ਨਿਸਾ ਬਾਸ ਜੇ ਕਰਈ।
ਮਹਾਰਾਜ ਮੇਰੇ ਘਰ ਵਿੱਚ ਜੇ ਤੁਸੀਂ ਇੱਕ ਰਾਤ ਰਵੋ ਆ ਕੇ ਤੇ ਮੇਰਾ ਜੀਵਨ ਧਨ ਹੋ ਜਾਏ, ਮੇਰਾ ਜੀਵਨ ਕਰਤਾਰਥ ਹੋ ਜਾਏ।
ਸਰਬ ਸੇਵਾ ਠਾਨੋ ਨਿਜ ਕਰਈ।
ਤੇ ਮੈਂ ਆਪਣੇ ਹੱਥੀ ਤੁਹਾਡੀ ਸਾਰੀ ਸੇਵਾ ਕਰਾਂ, ਨਾਲੇ ਬੇਨਤੀਆਂ ਕਰਦੇ ਆ ਜਾਓ ਮਹਾਰਾਜ, ਇੱਕ ਰਾਤ ਹੀ ਰਹੋ, ਮੈਂ ਜ਼ਿਆਦਾ ਨਹੀਂ ਕਹਿੰਦਾ, ਇੱਕ ਰਾਤ ਹੀ ਰਹੋ ਆ ਕੇ ਮੇਰੇ ਘਰ ਤੇ, ਮੈਂ ਆਪਣੇ ਹੱਥੀ ਤੁਹਾਡੀ ਸਾਰੀ ਸੇਵਾ ਕਰਾਂ। ਮੋਹਨ ਕਰ ਆਵੋ ਕਰੋ ਜੋ ਦਰੀਆ, ਮੋਹਨ ਕਰ ਆਵੋ। ਮਹਾਰਾਜ ਆਓ ਉਡੀਨੀ, ਉਡੀਨੀ, ਉਡੀਨੀ ਕਬ ਕਰ ਆਵੈਰੀ। ਉਡੀਨੀ 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 ਮਤਲਬ ਉਡੀਕਦੀ ਆ ਮੈਂ। ਮਹਾਰਾਜ ਮਨ ਕਰਕੇ ਵੀ ਉਡੀਕਦੀ ਆ, ਬਚਨ ਕਰਕੇ ਵੀ ਉਡੀਕਦੀ ਆ, ਕਰਮ ਕਰਕੇ ਵੀ ਉਡੀਕਦੀ ਆ। ਮੇਰੇ ਸਵਾਮੀ ਕਦੋਂ ਆਓਗੇ ਘਰ? ਹਾਂਜੀ
ਕਰਨ ਆਹਾਰ ਆਦ ਜੇ ਸੇਵਾ।
ਮਹਾਰਾਜ ਤੁਹਾਨੂੰ ਭੋਜਨ ਛਕਾਉਣ ਦੀ ਸੇਵਾ ਕਰਾਂ ਮੈਂ ਆਪਣੇ ਹੱਥੀ, ਜਦੋਂ ਤੁਸੀਂ ਭੋਜਨ ਛਕੋ ਤੇ ਮੈਂ ਕੋਲ ਪੱਖਾ ਝੱਲਾਂ ਤੁਹਾਡਾ। ਮਹਾਰਾਜ ਤੁਹਾਨੂੰ ਪੱਖਾ ਝੱਲਣ ਦੀ ਸੇਵਾ ਕਰਾਂ।
ਕਰਵਾਵੇ ਮੋਤੇ ਗੁਰਦੇਵਾ।
ਮਹਾਰਾਜ ਇਹ ਸੇਵਾ ਮੇਰੇ ਕੋਲੋਂ ਕਦੋਂ ਕਰਾਓਗੇ, ਇਹ ਸੇਵਾ ਮੇਰੇ ਕੋਲੋਂ ਕਦੋਂ ਲਵੋਗੇ ਕਿ ਮੈਂ ਤੁਹਾਨੂੰ ਹੱਥੀ ਭੋਜਨ ਛਕਾਵਾ।
ਬਨੋ ਕਿਰਤਾਰਤ ਪੂਰੇ ਆਸਾ।
ਮਹਾਰਾਜ ਕਦੋਂ ਮੇਰੀ ਆਸ ਪੂਰਨ ਹੋਵੇਗੀ ਤੇ ਮੈਂ ਕਿਰਤਾਰਥ ਹੋਵਾਂਗਾ, ਮੇਰਾ ਜੀਵਨ ਸਫਲ ਹੋਵੇਗਾ।
ਸਿਮਰਤ ਸਤਿਗੁਰ ਧਰ ਪਰਵਾਸਾ।
ਇਹਦਾ ਗੁਰੂ ਸਾਹਿਬ ਦਾ ਭਰੋਸਾ ਰੱਖ ਕੇ ਰਾਤ ਦਿਨ ਭਾਈ ਸੱਦੂ ਜੀ ਮਹਾਰਾਜ ਜੀ ਨੂੰ ਸਿਮਰਦੇ ਨੇ, ਅਰਾਧਦੇ ਨੇ, ਆਜੋ ਮੇਰੇ ਸਵਾਮੀ ਜੀ ਆਜੋ।
ਨਿਸ ਦਿਨ ਜਿਸਕੇ ਉਰਲੇ ਲਾਗੀ।
ਰਾਤ ਦਿਨ ਲਟਕ ਲੱਗੀ ਹੋਈ ਆ, ਰਾਤ ਦਿਨ ਇੱਕੋ ਹੀ ਲਿਵ ਲੱਗੀ। ਮਹਾਰਾਜ ਕਦੋਂ ਆਓਗੇ, ਕਦੋਂ ਆਓਗੇ? ਗਰੀਬ ਨਵਾਜ ਮੋਹੇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ। ਮਹਾਰਾਜ ਕਦੋਂ ਆਓਗੇ? ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਬ ਕਰੇ ਚਾਤਰ ਕੀ ਨਿਆਈ। ਹਾਂਜੀ,
ਮੈਂ ਕਹਿ ਸਮੇ ਬਨੋ ਵੱਡ ਭਾਗੀ।
ਮੈਂ ਕਦੋਂ ਵੱਡਿਆ ਭਾਗਾਂ ਵਾਲਾ ਹੋਵਾਂਗਾ? ਜਦੋਂ ਆਓਗੇ ਉਦੋਂ ਨੂੰ ਭਾਗ ਮੇਰੇ ਵੱਡੇ ਹੋਣਗੇ। ਤੇ ਮਹਾਰਾਜ ਮੈਂ ਕਦੋਂ ਹੋਵਾਂਗਾ ਵੱਡਿਆ ਭਾਗਾਂ ਵਾਲਾ?
ਕੀਰਤਨ ਮੇਲ ਕਰਤ ਬੋ ਤੇਰਾ।
ਮਹਾਰਾਜ ਜਦੋਂ ਆਓਗੇ ਤੇ ਕੀਰਤਨ, ਭਾਈ ਸੱਧੂ ਜੀ ਕੀਰਤਨ ਵਿੱਚ ਵੀ ਜਾਂਦੇ, ਜਦੋਂ ਕੀਰਤਨ ਵਿੱਚ ਬਹਿੰਦੇ ਉਦੋਂ ਵੀ ਇਹੀ ਅਰਜੋਈਆਂ ਕਰਦੇ।
ਰਿਦੇ ਪ੍ਰਤੀਕਤ ਸਾਂਝ ਸਵੇਰਾ।
ਸਵੇਰੇ ਸ਼ਾਮ ਹਰ ਵੇਲੇ ਉਡੀਕਦੇ ਰਹਿੰਦੇ ਭਾਈ ਸੱਧੂ ਜੀ।
ਆਓ ਸੱਜਣਾ ਹਾਂ ਦੇਖਾਂ ਦਰਸ਼ਨ ਤੇਰਾ ਰਾਮ।
ਇਹ ਮੇਰੇ ਸੱਜਣ ਸਾਹਿਬ ਜੀ ਆ ਜਾਓ, ਮੈਂ ਤੁਹਾਡੇ ਦਰਸ਼ਨ ਕਰਾਂ।
ਕਰੇ ਆਪਣੜੇ ਖੜੀ ਤਕਾਂ, ਮੈਂ ਮਨ ਚਾਉ ਕਨੇਰਾ ਰਾਮ।
ਮੈਂ ਆਪਣੇ ਘਰਾਂ ਦੇ ਦਰਾਂ ਮੂਹਰੇ ਖਲੋਤਾ ਰਾਹ ਤੱਕਦਾ ਹਾਂ। ਹੇ ਮੇਰੇ ਸਾਹਿਬ, ਮੇਰੇ ਮਨ ਚ ਕਨੇਰਾ ਚਾਉ ਹੈ, ਤੁਸੀਂ ਕਦੋਂ ਆਓਗੇ? ਕਦੋਂ ਆ ਕੇ ਦਰਸ਼ਨ ਦੇ ਕੇ ਕਿਰਤਾਰਥ ਕਰੋਗੇ?
ਕਰਨ ਕਾਮਨਾ ਪੂਰਨ ਤਾਈ।
ਮਹਾਰਾਜ ਜੀ ਨੇ ਭਾਈ ਸੱਧੂ ਦੀ ਕਾਮਨਾ ਪੂਰੀ ਕਰਨੀ ਸੀ, ਭਾਈ ਸੱਧੂ ਦਾ ਪ੍ਰੇਮ ਵੇਖਣਾ ਸੀ, ਉਹਦੀ ਭਾਵਨਾ ਪੂਰੀ ਕਰਨੀ ਸੀ। ਜਿਹਦੇ ਅੰਦਰ ਇਹੀ ਪਿਆਸ ਲੱਗੀ ਏ, ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਕਾਗਾ ਕਰੰਗ ਢੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਭਾਈ ਸੱਧੂ ਦੀ ਭਾਵਨਾ ਪੂਰੀ ਕਰਨ ਵਾਸਤੇ ਗੁਰਦੇਵ ਚੱਲ ਪਏ ਨੇ।
ਸਭ ਤਜ ਗਏ ਸਿੱਖ ਘਰ ਮਾਈ।
ਕਹਿੰਦੇ ਸਭ ਕੁਝ ਛੱਡ ਕੇ ਲਾਹੌਰ ਚ ਕਿਸੇ ਸਿੱਖ ਕੋਲ ਨਹੀਂ ਗਏ, ਕਿਸੇ ਬਾਦਸ਼ਾਹ ਨੂੰ ਜਾ ਕੇ ਜਾਂਦਿਆਂ ਖਬਰ ਨਹੀਂ ਦਿੱਤੀ। ਚਲਦਿਆਂ ਚਲਦਿਆਂ ਸਭ ਤੋਂ ਪਹਿਲਾਂ ਭਾਈ ਸੱਧੂ ਦੇ ਘਰ ਆਏ ਹਨ, ਭਾਈ ਸੱਧੂ ਦੇ ਘਰ ਪਹੁੰਚੇ ਹਨ।
ਊਚ ਨੀਚ ਕੀ ਪਰਖ ਨਾ ਕੋਈ।
ਮਹਾਰਾਜ ਜੀ ਨੇ ਕੋਈ ਪਰਖ ਨਹੀਂ ਕੀਤੀ ਵੀ ਉੱਚਾ ਨੀਵਾਂ ਵੱਡਾ ਛੋਟਾ ਗੁਣ ਹੈ ਔਗਣ ਹੈ, ਬਸ ਪ੍ਰੇਮ ਵੇਖਿਆ ਭਾਈ ਸੱਧੂ ਦਾ।
ਪ੍ਰੇਮ ਬਿਲੋਕਤ ਹਰ ਗੁਰ ਸੋਈ।
ਸਤਿਗੁਰੂ ਜੀ ਵੇਖਦੇ ਹੀ ਪ੍ਰੇਮ ਨੇ ਖਾਲਸਾ ਜੀ, ਕੇਵਲ ਭਾਉ ਹੀ ਵੇਖਦੇ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮ ਹੀ ਵੇਖਦੇ ਹੈ ਸਤਿਗੁਰੂ ਜੀ। ਭਾਈ ਸੱਧੂ ਦੇ ਘਰ ਆ ਪਹੁੰਚੇ, ਭਾਈ ਸੱਧੂ ਅੰਦਰ ਅਰਦਾਸਾਂ ਕਰਦਾ, ਆ ਜਾਓ ਸਾਹਿਬ ਜੀ ਹੁਣ ਤਾਂ ਦਰਸ਼ਨ ਦੇ ਦਿਓ, ਹੁਣ ਤਾਂ ਕਿਰਤਾਰਥ ਕਰ ਦਿਓ। ਅਰਦਾਸ ਪਿਆ ਕਰਦਾ, ਬਾਹਰੋਂ ਦਰਵਾਜਾ ਖੜਕਾਇਆ, ਭਾਈ ਸੱਧੂ ਦਰਵਾਜਾ ਖੋਲ, ਪੁੱਛਿਆ ਕੌਣ ਮਹਾਰਾਜ ਜਿਨ੍ਹਾਂ ਨੂੰ ਅਰਜੋਈਆਂ ਕਰਕੇ ਬੁਲਾਉਣਾ?
ਸਤਿ ਸ੍ਰੀ ਅਕਾਲ।
ਭਾਈ ਸੱਧੂ ਦੇ ਘਰ ਉਤਾਰਾ ਕੀਤਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ, ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਹੇ ਪੂਰਨ ਹੇ ਸਰਬਮ ਹੇ ਸੰਗੀ ਹੇ ਨਿਰੰਕਾਰ ਹੇ ਗੋਬਿੰਦ ਹੇ ਗੁਣ ਨਿਧਾਨ ਹੇ ਅਪਰੰਪਰ ਹਰ ਹਰੇ हे संत हक सदा संग हे ठाकुर हों दास रो नानक दीजै नाम दान आए प्रभ शरणागति एक अखर हर मन वस्त वाहिगुरु नाम जहाज है जो शरदा कर सेव दे वाहिगुरु नाम जहाज है जो शरदा कर सेव दे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।